ਹੇਰਾ ਚਰਤ ਸਿੰਘ ਚਰ ਜੇਲਮ ਟੱਪਿਓ ਸਿਲ ਸਿਰ ਬੁਲੰਦ ਫੌਜਦਾਰ ਡੇਰਾ ਬੈਠਾ ਲਾਏ ਸੋ ਕਿਲੇ ਰਵਤਾਸ ਮਜਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਜਿਨ੍ਹਾਂ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਨੇਤਾ ਪ੍ਰਤੀ ਵੈਰਾਗ ਔਰ ਤਿਆਗ ਦੇ ਦਾਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਸਥਾਨ ਔਰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਚੋਂ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਗੁਰੂ ਪੰਥ ਦਾ ਇਤਿਹਾਸ ਗੁਰੂ ਖਾਲਸੇ ਪੰਥ ਦੀ ਕਥਾ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰ ਰਹੇ ਪ੍ਰਾਚੀਨ ਪੰਥ ਪ੍ਰਕਾਸ਼ ਜਿਹਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਨੇ ਆਪਣੇ ਬਜ਼ੁਰਗਾਂ ਪਾਸੋਂ ਆਪਣੇ ਪਿਤਾ ਪਾਸੋਂ ਜਿਵੇਂ ਪੰਥ ਦਾ ਇਤਿਹਾਸ ਸੁਣਿਆ ਉਹ ਲਿਖਿਆ ਬੁੱਢੇ ਦਲ ਨੇ ਇੱਧਰ ਦੁਆਬੇ ਦਾ ਇਲਾਕਾ ਸਾਰਾ ਆਪਣੇ ਕਬਜ਼ੇ ਕਰ ਲਿਆ। ਦਸੰਬਰ ਦਾਸ ਖੱਤਰੀ ਜੋ ਸੂਬੇ ਜਲੰਧਰ ਦਾ ਦੀਵਾਨ ਸੀ ਉਹਨੂੰ ਮਾਰ ਕੇ ਖਤਮ ਕੀਤਾ ਔਰ ਬਾਕੀ ਤਰਨਾ ਦਲ ਲਾਹੌਰ ਦੇ ਇਲਾਕੇ ਵਿੱਚ ਜਾ ਪਹੁੰਚਿਆ। ਉਧਰ ਚਨਾਹ ਤੱਕ ਗੁਜਰਾਤ ਦਾ ਇਲਾਕਾ ਉਹ ਸਿੱਘਾਂ ਨੇ ਆਪਣੇ ਅਧੀਨ ਕਰ ਲਿਆ। ਚੜ੍ਹਤ ਸਿੰਘ ਸ਼ੁਕਰ ਚੱਕੀਆ ਚਨਾਹ ਦੇ ਇਲਾਕੇ ਦੇ ਵਿੱਚ ਪਹੁੰਚਿਆ ਹੈ। ਇੱਦਾਂ ਜਿੱਧਰ ਜਿੱਧਰ ਸਿੰਘ ਜਾ ਰਹੇ ਨੇ ਇਲਾਕੇ ਦੇ ਲੋਕ ਆਪ ਗੁਰੂ ਖਾਲਸੇ ਦੇ ਚਰਨਾਂ ਵਿੱਚ ਆ ਕੇ ਕਹਿੰਦੇ ਖਾਲਸਾ ਜੀ ਅਸੀਂ ਤੁਹਾਡੀ ਰਈਅਤ ਹਾਂ, ਤੁਸੀਂ ਸਾਡੇ ਰਾਜੇ ਹੋ ਔਰ ਅਸੀਂ ਜਿਹੜਾ ਮਾਮਲਾ ਪਹਿਲਾਂ ਤੁਰਕਾਂ ਨੂੰ ਉਤਾਰਦੇ ਸੀ ਹੁਣ ਆਪ ਜੀ ਦੇ ਚਰਨਾਂ ਚ ਭੇਟ ਕਰਾਂਗੇ। ਔਰ ਜਿੱਥੇ ਜਿੱਥੇ ਕੋਈ ਸਿੰਘ ਸਰਦਾਰੀ ਕਰਦਾ ਹੈ ਉਸ ਇਲਾਕੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਜ਼ੁਲਮ ਨਹੀਂ ਹੁੰਦਾ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਧਰਮ ਦਾ ਰਾਜ ਸਥਾਪਿਤ ਹੋ ਗਿਆ। ਤੁਰਕਾਂ ਦੇ ਸਮੇਂ ਜਿੰਨੀ ਬੁਰਛਾਗਰਦੀ ਸੀ ਉਹ ਸਾਰੀ ਖਤਮ ਹੋ ਗਈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਖਾਲਸੇ ਪੰਥ ਦਾ ਹੋਰ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਦੋਹੇਰਾ ਚਰਤ ਸਿੰਘ ਚੜ ਜੇਲਮ ਟੱਪਿਓ ਸਿਲ ਸਿਰ ਬੁਲੰਦ ਫੌਜਦਾਰ
ਸਰ ਬੁਲੰਦ ਖਾਂ ਜਿਹਨੂੰ ਅਬਦਾਲੀ ਨੇ ਫੌਜ ਦੇ ਕੇ ਜੇਲਮ ਦੇ ਇਲਾਕੇ ਦੇ ਵਿੱਚ ਰਵਤਾਸ ਦੇ ਇਲਾਕੇ ਚ ਭੇਜਿਆ ਸੀ ਕਬਜ਼ਾ ਕਰਨ ਵਾਸਤੇ। ਤੋ ਇਧਰ ਜਥੇਦਾਰ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ ਜੋ ਚਲਦੇ ਚਲਦੇ ਚਨਾਹ ਦਰਿਆ ਤੋਂ ਟੱਪਦੇ ਜੇਲਮ ਟੱਪ ਗਏ, ਜੇਲਮ ਦੇ ਇਲਾਕੇ ਦੇ ਵਿੱਚ ਆ ਪਹੁੰਚੇ ਹਨ ਜਿੱਥੇ ਸਰ ਬੁਲੰਦ ਖਾਂ ਰਾਜ ਕਰਦਾ ਸੀ ਆਪਣੇ ਇਲਾਕੇ ਵਿੱਚ ਵੱਸਦਾ ਸੀ।
ਡੇਰਾ ਬੈਠਾ ਲਾਏ ਸੋ ਕਿਲੇ ਰਵਤਾਸ ਮਜਾਰ
ਰਵਤਾਸ ਕਿਲੇ ਦੇ ਵਿੱਚ ਡੇਰਾ ਪਾ ਕੇ ਬੇਫਿਕਰ ਹੋ ਕੇ ਬੈਠਾ ਸੀ ਜਿੱਥੇ ਨੂੰ ਕਿਸੇ ਪ੍ਰਕਾਰ ਦਾ ਕੋਈ ਖੌਫ ਕੋਈ ਫਿਕਰ ਨਹੀਂ ਸੀ।
ਚੌਪਈ بوت بوت تو من مغرور
ہر بلند خان اپنے من چ بڑا مغرور سی دے من چ بڑا بھاری ہنکار سی
تو گل جن میں سو بد سور
سر بلند خان جنے ابدالی دے سورمے سی گلجیاں دی فوج سی انہاں گلجیاں دی فوج دے وچ سب تو زیادہ سورما سی ਇਹਦੇ ਵਰਗਾ ਸੂਰਮਾ ਅਬਦਾਲੀ ਦੀ ਫੌਜ ਵਿਚ ਕੋਈ ਦੂਸਰਾ ਨਹੀਂ ਸੀ ਜੇ ਪਹਿਲੇ ਨੰਬਰ ਤੇ ਅਬਦਾਲੀ ਹੈ ਤੇ ਦੂਜੇ ਨੰਬਰ ਤੇ ਸਰ ਬੁਲੰਦ ਖਾਨ ਸੀ ਅਬਦਾਲੀ ਜਿੰਨੀ ਤਾਕਤ ਇਹਦੇ ਕੋਲ ਸੀ ਇਸ ਕਰਕੇ ਬੜਾ ਹੰਕਾਰ ਸੀ ਇਹਦੇ ਅੰਦਰ ਕਿਸੇ ਨੂੰ ਆਪਣੀ ਅੱਖ ਥੱਲੇ ਨਹੀਂ ਸੀ ਲਿਆਉਂਦਾ
ਬੇਗਮ ਹੋਏ ਪਰ ਰੋਹਤਾਸ
ਕਿਲੇ ਦੇ ਵਿਚ ਬੇਗਮ ਹੋ ਕੇ ਬੇਫਿਕਰ ਹੋ ਕੇ ਨਿਸ਼ਚਿੰਤ ਹੋ ਕੇ ਪਿਆ ਹੋਇਆ
ਮਦ ਭਾਰਨ ਕਿਲੋ ਲੱਕ ਸੂਏ
ਰੋਹਤਾਸ ਦਾ ਜਿਹੜਾ ਕਿਲਾ ਹੈ ਇਹ ਪਹਾੜਾਂ ਦੇ ਵਿਚ ਬਣਿਆ ਹੋਇਆ ਆਲੇ ਦੁਆਲੇ ਪਹਾੜ ਨੇ ਔਰ ਪਹਾੜਾਂ ਦੇ ਵਿਚ ਇਹ ਕਿਲਾ ਬਣਿਆ ਹੋਇਆ ਬੜੀ ਔਖੀ ਘਾਟੀ ਦੇ ਉੱਤੇ ਕਿਲਾ ਉਸਾਰਿਆ ਹੋਇਆ
ਚਰਨ ਸਿੰਘ ਨੇ ਸੋ ਸ਼ਿਕਾਰ ਤਕਾਇਆ ਦੇ ਫੇਰੀ ਵਿਚ ਸੱਸਾ ਚ ਆਇਆ
ਚੜਤ ਸਿੰਘ ਸ਼ੁਕਰ ਚੱਕੀਏ ਦੇ ਦਿਲ ਚ ਆਈ ਕਿ ਸਰ ਬੁਲੰਦ ਖਾਂ ਦੇ ਕੋਲੋਂ ਰੋਹਤਾਸ ਦਾ ਕਿਲਾ ਖੋਈਏ ਇਲਾਕਾ ਖੋਲੀਏ ਜੇਲਮ ਦਾ ਇਹ ਸਾਰਾ ਇਲਾਕਾ ਆਪਣੇ ਅਧੀਨ ਕਰ ਲਈਏ ਤੋ ਉਸ ਵਕਤ ਚੜਤ ਸਿੰਘ ਕਿਲੇ ਦੇ ਨੇੜੇ ਪਹੁੰਚਿਆ ਝਕਾਵਾਂ ਜਿਹਾ ਦੇ ਕੇ ਨਾ ਕਿਲੇ ਦੇ ਕੋਲੋਂ ਫੇਰਾ ਜਿਹਾ ਕੱਢ ਕੇ ਚੜਤ ਸਿੰਘ ਵਾਪਸ ਆ ਗਿਆ ਪਹਿਲਾਂ ਤਾਂ ਕਿਲੇ ਦੇ ਕੋਲ ਗਿਆ ਕਿਲੇ ਦੇ ਆਲੇ ਦੁਆਲੇ ਫਿਰਿਆ ਵੀ ਤੇ ਫਿਰ ਉਥੋਂ ਵਾਪਸ ਆ ਗਿਆ ਝਕਾਵਾ ਦੇ ਕੇ ਜਿਵੇਂ ਕੋਈ ਸਹਿਆ ਹੁੰਦਾ ਨਾ ਕਿਸੇ ਝਾੜ ਦੇ ਵਿਚ ਲੁਕਿਆ ਹੋਇਆ ਤੇ ਉਸ ਝਾੜ ਦੇ ਆਲੇ ਦੁਆਲੇ ਰੋਲਾ ਪਾਉਣ ਲੱਗ ਪਈਏ ਤੇ ਸਹਿਆ ਜਿਹੜਾ ਉਹ ਵਿਚੋਂ ਬਾਹਰ ਨਿਕਲ ਕੇ ਦੌੜਨ ਦੀ ਤਿਆਰੀ ਚ ਹੋ ਜਾਂਦਾ ਏਦਾਂ ਹੀ ਚੜਤ ਸਿੰਘ ਨੇ ਕੀਤਾ ਵੀ ਰੋਹਤਾਸ ਦੇ ਕਿਲੇ ਚ ਸਰ ਬੁਲੰਦ ਖਾਂ ਸਹਿ ਵਾਂਗੂ ਬੈਠਾ ਸੀ ਬੇਫਿਕਰ ਜਦੋਂ ਆਲੇ ਦੁਆਲੇ ਜੇ ਝਕਾਵਾਂ ਜਿਹਾ ਦਿੱਤਾ ਤੇ ਮਾਨੋ ਜਿਵੇਂ ਸਹਿ ਨੂੰ ਉਠਾਇਆ ਹੋਵੇ
ਢੁੱਕ ਨੇੜਿਓਂ ਫਿਰ ਦੂਰ ਹੋਏ ਆਇਆ
ਪਹਿਲਾਂ ਕਿਲੇ ਦੇ ਨੇੜੇ ਢੁੱਕ ਕੇ ਚਲੇ ਗਏ ਚੜਤ ਸਿੰਘ ਜੀ ਫੌਜ ਸਮੇਤ ਨੇੜੇ ਢੁੱਕ ਕੇ ਫਿਰ ਉਥੋਂ ਦੂਰ ਚਲੇ ਗਏ ਫਿਰ ਉਥੋਂ ਪਾਸੇ ਦੂਰ ਹੋ ਕੇ ਚਲੇ ਗਏ
ਬਿਦ ਉਸ ਕੋ ਚਿੱਤ ਵਧਾਇਆ
ਏਦਾਂ ਦਾ ਇਹ ਕੰਮ ਕਰਕੇ ਝਕਾਵਾ ਦੇ ਕੇ ਨਾ ਸਰ ਬੁਲੰਦ ਖਾਂ ਨੂੰ ਚੜਤ ਸਿੰਘ ਨੇ ਸਰ ਬੁਲੰਦ ਖਾਂ ਦਾ ਚਿੱਤ ਵਧਾ ਦਿੱਤਾ ਉਹਦੇ ਅੰਦਰ ਦਾ ਜਿਹੜਾ ਹੌਸਲਾ ਸੀ ਉਹ ਵਧਾ ਦਿੱਤਾ
ਹੁਣ ਜਾਣਿਓ ਅਬ ਸਿੰਘ ਮੁੜ ਗਏ ਮਗਰ ਸਿੰਘ ਸਨ ਗਿਲ ਜੇ ਪਏ
ਸਰ ਬੁਲੰਦ ਖਾਂ ਨੇ ਸੋਚਿਆ ਵੀ ਸਿੰਘ ਮੇਰੇ ਕੋਲੋਂ ਮੇਰੇ ਨਾਲ ਲੜਨ ਦੀ ਬਜਾਏ ਡਰ ਕੇ ਦੌੜ ਗਏ ਨੇ ਵੀ ਉਹਨੇ ਮੇਰੇ ਨਾਲ ਲੜੇ ਨਹੀਂ ਤੇ ਮੇਰਾ ਕਿਲਾ ਵੇਖ ਕੇ ਮੇਰੀ ਫੌਜ ਵੇਖ ਕੇ ਡਰ ਕੇ ਨੱਠ ਗਏ ਨੇ ਮੇਰੇ ਨਾਲ ਲੜਨ ਨਹੀਂ ਆਏ ਦੂਰੋਂ ਹੀ ਨੱਠ ਗਏ ਇਹ ਸੋਚ ਕੇ ਸਰ ਬੁਲੰਦ ਖਾਂ ਨੇ ਆਪਣੀ ਜਿੰਨੀ ਫੌਜ ਸੀ ਨਾ ਇਹਦੇ ਨਾਲ ਕਿਲੇ ਚੋਂ ਬਾਹਰ ਕੱਢੀ ਤੇ ਚੜਤ ਸਿੰਘ ਦੇ ਪਿੱਛੇ ਪਿੱਛੇ ਤੁਰ ਪਿਆ ਚੜਤ ਸਿੰਘ ਅੱਗੇ ਇਹੀ ਚਾਹੁੰਦਾ ਸੀ ਵੀ ਕਿਲੇ ਚੋਂ ਬਾਹਰ ਆਵੇ ਤੈਨੂੰ ਹੱਥ ਵਿਖਾਈਏ ਕਿਉਂਕਿ ਕਿਲੇ ਵਿਚ ਉਹਨੂੰ ਮਾਰਨਾ ਔਖਾ ਸੀ ਉਹੀ ਵਿਧੀ ਬਣ ਗਈ ਚੜਤ ਸਿੰਘ ਨੇ ਜਿਵੇਂ ਸੋਚਿਆ ਸੀ ਡਰਾ ਕੇ ਜਦੋਂ ਚੱਲ ਪਿਆ ਇਹਨੇ ਆਪਣੀ ਫੌਜ ਦੇ ਨਾਲ ਕਿਲੇ ਵਿਚੋਂ ਬਾਹਰ ਨਿਕਲਿਆ ਤੇ ਚੜਤ ਸਿੰਘ ਦੇ ਪਿੱਛੇ ਪਿੱਛੇ ਸਿੰਘਾਂ ਦੇ ਪਿੱਛੇ ਪਿੱਛੇ ਚੱਲ ਪਿਆ
ਤੋ ਚੜਤ ਸਿੰਘ ਉਹਨਦੀ ਕੈਦ ਮੋਹ ਲੰਘਿਓ ਔਰ ਪਤਨ ਦਰਿਆਓ
ਚੜਤ ਸਿੰਘ ਨੇ ਦਾ ਤੱਕਿਆ ਤੇ ਦਾ ਕਰਕੇ ਫੇਰ ਇਹਨਾਂ ਦੇ ਕੋਲੋਂ ਦਰਿਆ ਦਾ ਜਿਹੜਾ ਪੱਤਣ ਸੀ ਉਸ ਪੱਤਣ ਦੇ ਵਿਚੋਂ ਦੀ ਲੰਘ ਕੇ ਚਲਾ ਗਿਆ
ਜਾਏ ਚੜਿਓ ਸੋ ਕਿਲੇ ਰਵਤਾ
ਜਿਹੜਾ ਜੇਲਮ ਜ਼ਿਲ੍ਹੇ ਦਾ ਇੱਕ ਵੱਡਾ ਕਿਲਾ ਹੈ ਰੋਹਤਾਸ ਦਾ ਸ਼ਹਿਰ ਦਾ ਉਧਰ ਚੜਤ ਸਿੰਘ ਜਾ ਪਹੁੰਚਿਆ
ਬੁਰਜ ਮਲ ਬਯੋ ਚਾਰੋਂ ਪਾ
ਹੁਣ ਇਹ ਕਿਲੇ ਚੋਂ ਬਾਹਰ ਨਿਕਲਿਆ ਤੇ ਚੜਤ ਸਿੰਘ ਨੇ ਝਕਾਵਾਂ ਦਿੱਤਾ ਅਗਲੇ ਪਾਸੋਂ ਦਰਿਆ ਦੇ ਪੱਤਣ ਚੋਂ ਲੰਘ ਕੇ ਉਸੇ ਕਿਲੇ ਦੇ ਵਿਚ ਜਿਹਦੇ ਚ ਪਹਿਲਾਂ ਸਰ ਬੁਲੰਦ ਖਾਂ ਸੀ ਚੜਤ ਸਿੰਘ ਨੇ ਜਾ ਕੇ ਕਬਜ਼ਾ ਕਰ ਲਿਆ ਇਹਦੀ ਫੌਜ ਤਾਂ ਪਿੱਛੇ ਪਿੱਛੇ ਚੱਲ ਪਈ ਸੀ ਇਹਨੇ ਸੋਚਿਆ ਕਿ ਸਿੰਘ ਦੌੜ ਗਏ ਨੇ ਤੇ ਇਹਨਾਂ ਨੂੰ ਨਿਠਾ ਕੇ ਆਵਾਂ ਪਰ ਚੜਤ ਸਿੰਘ ਨੇ ਦਾ ਤੱਕ ਕੇ ਇਹਨਾਂ ਨੂੰ ਝਕਾਵਾਂ ਦੇ ਕੇ ਉਹ ਕਿਲੇ ਦੇ ਵਿਚ ਆ ਬੈਠਾ ਔਰ ਕਿਲੇ ਦੇ ਜਿਹੜੇ ਚਾਰੇ ਬੁਰਜ ਸਨ ਉਹ ਬੁਰਜ ਚੜਤ ਸਿੰਘ ਦੇ ਮੱਲ ਲਏ
ਲਏ ਦਰਵਾਜੇ ਦੋ ਘੇਰ
ਦੋਵੇਂ ਦਰਵਾਜੇ ਘੇਰ ਲਏ
ਧੜੀ ਮਾਰ ਰਮਗੰਜਨ ਕੈਰ
ਰਾਮ ਜੰਗਿਆਂ ਦੀ ਮਾਰ ਰਾਮ ਜੰਗਾ ਕਹਿੰਦੇ ਨੇ ਬੰਦੂਕ ਨੂੰ ਖਾਲਸਾ ਹੀ ਬੋਲੇ ਨੇ ਰਾਮ ਜੰਗਾ ਬੰਦੂਕ ਨੂੰ ਕਹਿੰਦੇ ਨੇ ਜੰਗ ਦੇ ਮੈਦਾਨ ਵਿਚ ਜਦੋਂ ਗੋਲੀ ਚੱਲਦੀ ਦੁਸ਼ਮਣ ਨੂੰ ਮਾਰ ਮੁਕਾਉਂਦੀ ਆ ਗੋਲੀ ਉਦੋਂ ਆਰਾਮ ਆ ਜਾਂਦਾ ਨਾ ਆਰਾਮ ਯਾਨੀ ਕਿ ਸ਼ਾਂਤੀ ਵਰਤ ਜਾਂਦੀ ਆ ਬਾਅਦ ਇਸ ਕਰਕੇ ਇਹਨੂੰ ਰਾਮ ਜੰਗਾ ਕਹਿੰਦੇ ਨੇ ਉਹ ਰਾਮ ਜੰਗੇ ਫਿਰ ਚੱਲੇ, ਤੜਾ ਤੜ ਗੋਲੀਆਂ ਚੱਲੀਆਂ,
ਦੋਹੇਰਾ ਖਬਰ ਉਹਨੇ ਕੋ ਤਬ ਬਏ ਜਬ ਸਿੰਘ ਗੜ ਮਲ।
ਹੁਣ ਇਹਨਾਂ ਤੁਰਕਾਂ ਨੂੰ ਸਰਬਲੰਦ ਖਾਂ ਨੂੰ ਖਬਰ ਉਦੋਂ ਮਿਲੀ ਜਦੋਂ ਇਹਨਾਂ ਨੂੰ ਪਤਾ ਲੱਗਾ ਉਧਰੋਂ ਗੋਲੀਆਂ ਚੱਲਣ ਲੱਗ ਪਈਆਂ ਤੇ ਸਿੰਘਾਂ ਨੇ ਤਾਂ ਕਿਲਾ ਮੱਲ ਲਿਆ, ਉਹ ਤਾਂ ਕਿਲਾ ਮੱਲ ਕੇ ਬੈਠ ਗਏ ਨੇ।
ਚਾਰ ਓਰ ਉਹਨ ਸਿੰਘ ਦਿੱਤੇ ਪਰਿਓ ਗਿਰਜਨ ਤਰ ਥਲ।
ਕਿਲੇ ਦੇ ਚਾਰੇ ਪਾਸੇ ਇਹਨਾਂ ਨੂੰ ਸਿੰਘ ਨਜ਼ਰ ਆ ਰਹੇ ਨੇ ਤੇ ਤੁਰਕਾਂ ਦੇ ਗਿਲਜਿਆਂ ਦੇ ਹਿਰਦੇ ਹੁਣ ਤਰਫਲ ਕਰਨ ਲੱਗੇ ਨੇ, ਇਹਨਾਂ ਦੇ ਦਿਲ ਇਹਨਾਂ ਦੇ ਹਿਰਦੇ ਹੁਣ ਡਰ ਨਾਲ ਕੰਬਣ ਲੱਗੇ ਹਨ।
ਜਿਸ ਵੱਲ ਗਿਲਜੇ ਦੌੜ ਸੁਪਾਏ,
ਜਿਹੜੇ ਪਾਸੇ ਵੀ ਗਿਲਜੇ ਦੌੜ ਕੇ ਜਾਂਦੇ ਹਨ,
ਮੁੜੇ ਉਸੇ ਵੱਲ ਮਾਰ ਸੁਖਾਏ।
ਇਹੋ ਜਿਹੀ ਵਿਉਂਤ ਬੰਦੀ ਨਾਲ ਚਾਰੇ ਪਾਸਿਓਂ ਘੇਰਿਆ ਇਹਨਾਂ ਨੂੰ, ਜਿੱਧਰ ਗਿਲਜੇ ਮੂੰਹ ਕਰਕੇ ਜਾਂਦੇ ਨੇ ਮਾਰ ਖਾ ਕੇ ਵਾਪਸ ਆਉਂਦੇ ਹਨ।
ਨੱਠੀ ਉਚੈ ਸੋ ਵੱਲ ਦਰਵਾਜੇ,
ਦਰਵਾਜੇ ਵਾਲੇ ਪਾਸੇ ਨੂੰ ਨੱਠ ਕੇ ਜਾਣਾ ਚਾਹੁੰਦੇ ਹਨ।
ਮਾਰ ਹਟਾਏ ਹੋਏ ਕਰ ਬਾਜੇ,
ਮਾਰ ਮਾਰ ਗੋਲੀਆਂ ਸਿੰਘਾਂ ਨੇ ਇਹਨਾਂ ਨੂੰ ਮੂੰਹ ਮੋੜ ਦਿੱਤੇ ਨੇ, ਪਿਛਾਂ ਹਟਾ ਦਿੱਤੇ ਹਨ।
ਵੱਲ ਜਾਏ ਉਤ ਮਾਰੇ ਖਾਏ,
ਜਿਹੜੇ ਪਾਸੇ ਵੀ ਗਿਲਜੇ ਜਾਂਦੇ ਨੇ ਸਿੰਘਾਂ ਕੋਲੋਂ ਮਾਰ ਖਾਂਦੇ ਹਨ।
ਨੱਠੇ ਫਿਰੇ ਕਿਤ ਜਾਣ ਨਾ ਪਾਏ,
ਨੱਠੇ ਫਿਰਦੇ ਨੇ ਪਰ ਕਿਤੋਂ ਜਾਣ ਦੀ ਥਾਂ ਨੀ ਲੱਭਦੀ, ਇਹਨਾਂ ਨੂੰ ਕੋਈ ਰਾਹ ਨੀ ਲੱਭਦਾ ਕਿ ਕਿਸ ਪਾਸਿਓਂ ਨਿਕਲ ਕੇ ਜਾਣ।
ਨੱਠ ਭੱਜ ਕੇ ਸੋ ਥੱਕ ਪਏ,
ਸਰਕਾਰ ਨੱਠਦਿਆਂ ਭੱਜਦਿਆਂ ਥੱਕ ਗਏ,
ਸਰ ਬੁਲੰਦ ਟਿਕ ਸੋ ਥੱਕ ਗਏ
ਸਾਰੇ। ਹੁਣ ਸਰ ਬੁਲੰਦ ਖਾਂ ਜਿਹੜਾ ਇਹਨਾਂ ਦਾ ਜਰਨੈਲ ਸੀ ਉਹਦੇ ਕੋਲ ਆ ਗਏ ਇਕੱਠੇ ਹੋ ਕੇ।
ਸਰ ਬੁਲੰਦ ਸਭ ਲੱਖ ਲਈ ਗੱਲ, ਹਥਿਆਰ ਸੁੱਟ ਕਰ ਬਯੋ ਮਹਲ।
ਸਰ ਬੁਲੰਦ ਖਾਂ ਨੇ ਗੱਲ ਜਾਣ ਲਈ ਉਹਨੇ ਹਥਿਆਰ ਸੁੱਟ ਦਿੱਤੇ ਤੇ ਹਥਿਆਰ ਸੁੱਟ ਕੇ ਇੱਕ ਅੰਦਰ ਕਿਲੇ ਦੇ ਵਿੱਚ ਮਹਿਲ ਸੀ ਉਹਦੇ ਵਿੱਚ ਜਾ ਬੈਠਾ।
ਜਾਕਰ ਸਦ ਮਸਨੰਦ ਵਿਛਾਏ,
ਸਦ ਕੇ ਨੇ ਮਸਨੰਦ ਵਿਛਾਈ ਆਪਣੀ, ਵਿਛਾਉਣਾ ਵਿਛਾ ਕੇ ਉੱਥੇ ਬੈਠ ਗਿਆ।
ਵਕੀਲ ਘਲਿਓ ਨੇ ਚਰਤ ਸਿੰਘ ਪਾਏ,
ਸਰ ਬੁਲੰਦ ਖਾਂ ਨੇ ਵੇਖਿਆ ਕਿ ਮੈਂ ਬਚ ਨਹੀਂ ਸਕਦਾ, ਇਹਨੇ ਆਪਣਾ ਵਕੀਲ ਭੇਜਿਆ, ਆਪਣਾ ਵਜ਼ੀਰ ਭੇਜਿਆ ਜਥੇਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਕੋਲ।
ਵਕੀਲਨ ਕਈ ਸਿੰਘ ਜੀ ਸੋ ਬਾਤ,
ਵਕੀਲ ਆਏ ਚੜ੍ਹਤ ਸਿੰਘ ਨੂੰ ਆ ਕੇ ਨਮਸਕਾਰ ਕੀਤੀ, ਕਹਿੰਦੇ ਜੀ ਸਰ ਬੁਲੰਦ ਖਾਂ ਤੁਹਾਨੂੰ ਮੱਥਾ ਟੇਕਦਾ, ਤੁਹਾਨੂੰ ਨਮਸਕਾਰ ਕਰਦਾ ਤੇ ਤੁਹਾਡੇ ਕੋਲ ਅਸੀਂ ਬੇਨਤੀ ਕਰਨ ਲਈ ਆਏ ਹਾਂ।
ਚੱਲ ਸੂਬੇ ਕੀ ਕਰੋ ਮੁਲਾਕਾਤ,
ਚਲੋ ਚੜ੍ਹਤ ਸਿੰਘ ਜੀ ਸਾਡੇ ਨਾਲ ਤੇ ਅੰਦਰ ਸਰ ਬੁਲੰਦ ਖਾਂ ਸੂਬੇਦਾਰ ਸਾਹਿਬ ਬੈਠੇ ਨੇ ਤੇ ਤੁਸੀਂ ਚੱਲ ਕੇ ਉਹਨਾਂ ਨਾਲ ਮੁਲਾਕਾਤ ਕਰੋ।
ਚੜ੍ਹਤ ਸਿੰਘ ਜੀ ਨੇ ਸੋਈ ਮਾਨੇ,
ਚੜ੍ਹਤ ਸਿੰਘ ਜੀ ਕਹਿੰਦੇ ਚਲੋ ਮਿਲ ਲੈਨੇ ਆ ਤੁਹਾਡੇ ਸੂਬੇਦਾਰ ਨੂੰ ਵੱਡੇ ਜਰਨੈਲ ਨੂੰ।
4000 ਸਿੰਘ ਮੂਰੇ ਠਾਨੇ,
ਚੜ੍ਹਤ ਸਿੰਘ ਨੇ 4000 ਸਿੰਘ ਨਾਲ ਲਏ ਆਪਣੇ ਅੱਗੇ ਅੱਗੇ ਟੋਰੇ, ਕਿਉਂਕਿ ਤੁਰਕਾਂ ਦਾ ਕੋਈ ਵਿਸ਼ਵਾਸ ਨਹੀਂ ਕਿ ਅੰਦਰ ਲਿਜਾ ਕੇ ਹਮਲਾ ਕਰ ਸਕਦੇ ਸੀ। ਤੋ ਚੜ੍ਹਤ ਸਿੰਘ ਨੇ ਉਸ ਵਕਤ 4000 ਸਿੰਘਾਂ ਨੂੰ ਆਪਣੇ ਮੂਹਰੇ ਲਾ ਕੇ ਨਾਲ ਟੋਰਿਆ।
ਦੋਹੇਰਾ ਸਿੰਘ ਸੂਬੇ ਭੇਜਿਆ ਪੁੱਜਿਓ ਗਿਲਜਨ ਕਰ ਕਹਿ ਦੂਰ,
ਪਰ ਚੜ੍ਹਤ ਸਿੰਘ ਨੇ ਕਹਿ ਦਿੱਤਾ ਵੀ ਤੁਹਾਡਾ ਕੋਈ ਗਿਲਜਾ ਨੇੜੇ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਕੋਈ ਨੇੜੇ ਆ ਗਿਆ ਮੇਰੇ ਨਾਲ ਫੌਜਾਂ ਨੇ ਸਿੰਘਾਂ ਦੀਆਂ, ਫਿਰ ਨਾ ਆਖਿਓ ਕਿ ਤੁਹਾਡੇ ਗਿਲਜਾਂ ਦੇ ਸਿਰ ਧੜਾਂ ਤੇ ਨਜ਼ਰ ਨਹੀਂ ਆਉਂਦੇ, ਫਿਰ ਨਾ ਆਖਿਓ ਕਿ ਧੜਾਂ ਤੋਂ ਸਿਰ ਕਿੱਧਰ ਚਲੇ ਗਏ ਤੁਹਾਡੇ ਗਿਲਜਿਆਂ ਦੇ, ਜੇ ਆਪਣੇ ਸਿਰ ਬਚਾਉਣੇ ਨੇ ਤੇ ਪਾਸੇ ਰਿਹਾ ਜੇ, ਗਿਲਜੇ ਪਾਸੇ ਕਰ ਦਿੱਤੇ। ਚੜ੍ਹਤ ਸਿੰਘ ਜੀ 4000 ਸਿੰਘਾਂ ਸਮੇਤ ਸਰ ਬੁਲੰਦ ਖਾਂ ਦੇ ਕੋਲ ਆ ਪਹੁੰਚੇ।
ਅੱਗੇ ਹੋਏ ਸੁਨਾ ਆਇਓ ਕਰਿਓ ਮਿਜਾਜੀ ਮਸੂਰ,
ਸਰ ਬੁਲੰਦ ਖਾਂ ਵੀ ਹੰਕਾਰੀ ਸੀ, ਉਹਨੇ ਆਖਿਆ ਵੀ ਮੈਂ ਸੂਬੇਦਾਰ ਹਾਂ, ਮੈਂ ਵੀ ਜਰਨੈਲ ਹਾਂ। ਉਹ ਚੜ੍ਹਤ ਸਿੰਘ ਨੂੰ ਅੱਗੇ ਲੈਣ ਨਹੀਂ ਆਇਆ, ਜਿੱਥੇ ਉਹ ਬੈਠਾ ਸੀ ਨਾ ਉਥੋਂ ਟੁਰ ਕੇ ਅੱਗੇ ਨਹੀਂ ਆਇਆ। ਚੜ੍ਹਤ ਸਿੰਘ ਨੇ ਵੇਖਿਆ ਵੀ ਇਹਦੇ ਮਨ ਚ ਮਿਜਾਜ ਕੋਈ ਹੋਰ ਹੀ ਹੈ, ਇਹਦੇ ਅੰਦਰ ਦੀ ਬਿਰਤੀ ਹਾਲੇ ਕੁਝ ਹੋਰ ਹੀ ਹੈ।
ਜਬ ਹੀ ਸਿੰਘ ਜੀ ਨੇੜੇ ਗਏਓ ਕਦਮ ਦੋ ਇੱਕ ਵੀ ਅਗੇ ਨਾ ਆਇਓ,
ਜਦੋਂ ਚੜ੍ਹਤ ਸਿੰਘ ਜੀ ਨੇੜੇ ਆ ਗਏ ਨਾ ਸਰ ਬੁਲੰਦ ਖਾਂ ਦੇ, ਫਿਰ ਵੀ ਨਹੀਂ ਉੱਠਿਆ ਉਹ ਜਿੱਥੇ ਉਹ ਬੈਠਾ ਸੀ ਨਾ ਆਪਣੀ ਗੱਦੀ ਡਾਹ ਕੇ। اپنے تخت دے اتوں اٹھ کے بھی دو قدم بھی اگے نہیں آیا بھی چڑھت سنگھ دا ستکار کردا اگے آ کے دست بوشی کر کے ملدا پھر بھی اسی طرح بیٹھا رہا
سنگھ جی پاس جانو نہ پھرا
چڑھت سنگھ جی اودے کول جانو نہیں پھرے اسی طرح اگے ودھ دے گئے
پاس گئے سنگھ تو پیا کھڑا
بیٹھا سی نا پلنگے تے چڑھت سنگھ این پلنگے دے کول آ کے کھلو گئے جدو کول کھلو گے آ کے تے اونوں بھی اٹھ کے کھلونا پیا وہ بھی پلگے تو پھر اٹھ کے کھلوتا
قہر سنگھ جی موئے آئے ملے گل
چرت سنگھ نو کہندا سنگھ جی آؤ میرے گل لگو مینوں گل وکڑی پا کے ملو
سیالن کہو مت یہ کرے چھل
چرت سنگھ دور اندیشی سی انہاں آکھیا کہ دشمن اپنی بکل وچ لینا چاہے راج نیتی کہندی ہے دے وچ پھر کوئی بڑا بڑا چھل ہو سکتا ہے فریب ہو سکتا ہے اوے دشمن تے او باواں کھلار کے آکھے بھی آ میرے گل لگ اے دا مطلب کوئی دال چ کالا ہے چڑھت سنگھ نو پتہ لگ گیا کہ کوئی چھل کرے گا میرے نال جے باہاں وچ لے جا کے کٹار کڈ کے مار سکتا ہے گڑاوے وچ لے کے حملہ کر سکتا ہے کٹار مار سکتا ہے کوئی شستر مار سکتا ہے چڑھت سنگھ جی یہ ساری گل پاپ گئے سمجھ گئے
سنگھ کی ٹھور سپاہی ملایو
چڑھت سنگھ نے آکھیا بھی میرے والوں تیرے نال گل وکڑی پا کے میرا سپاہی ملے گا میں نہیں تینوں گل وکڑی پا کے ملنا تیرے نال ساڈا کی میل تو ساڈے گل لگ کے میں تیرے گل کیوں لگا تیرے نال گل وکڑی پا کے کیوں ملا تیرے نال ساڈا سیوادار ہے یہ گل لگے گا میرے والوں چڑھت سنگھ نے راجنیتی کھیڈی گل بھی ملا لیا آپ نہیں ملیا اپنا ایک سکھ سی ساتھی سی نال اونوں گل ملا دتا
اسی ٹھور اس پکڑ بہایو
اسی جگہ تے پھڑ کے بٹھا لیا سپاہی نو اشارہ کر دتا بھی نال ہی دب کے بٹھا لیں تھلے نو اونے گل وکڑی پائی نال ہی دبیا تھلے بٹھا لیا
اسی اسباب سب کینے سامب
اسی ویلے باواں پھڑیاں جنہ دا اسباب سی جڑے پلگے تے او بیٹھا سی چڑھت سنگھ بہ گیا آسن لا کے ہوں ان اپنے تھلے پیروں میں بٹھا لیا سر بلند خان کہ آ جگہ ہے تیری بیٹھن دی اُن اپنے سامنے پیروں تھلے بٹھا لیا اور چڑھت سنگھ جی تخت سے چڑھ کے بیٹھ گئے
تھانا کینوں قلعے درام
سارے قلعے چار ہزار سنگھ نال لے آئے سی سارے قلعے دے اتنے آلے دوالے سنگا نے قبضے کر لے مورچے تھان لے ترکاں نو آکھیا بھی نٹھ جاؤ جنہ جان بچاؤنی ہے اتوں گلدے جنے سن کہ بھی دوڑ جاؤ انہاں ویکھیا کہ تا چار ہزار سنگھ اندر آ پہنچے نے جنے گل جے سن سارے پترا بات کے تھوڑے بہتے رہ گئے سر بلند خان دے جڑے نکٹ برتی سن
ملک چتر فی سب آئے ملا
قلعے دے وچ تھانا پا لیا چڑھت سنگھ نے ہن جدوں علاقے نو پتہ لگا جیلم دے علاقے روہتاس دے علاقے دے لوکاں نو انہاں آکھیا کہ چڑھت سنگھ قلعے تے قابض ہو گیا تے او جرنیل بن گیا ساڈے علاقے دا جن علاقے دے پنچ سرپنچ جن سن چودھری رانے سارے کٹھے ہو کے چڑھت سنگھ نو ملن آئے
گرد روہتاس ہوت تھو ضلع
روہتاس دا ضلع سی آلے دوالے دا
اس دن تے بڑ پیو سردار مل پیو ملک اوزار او پار
اس دن تو بعد چڑھت سنگھ بڑا سردار ہو گیا جیلم تک دا ادھر چناڑا علاقہ گجرات سارا دے کول جیلم دا پارلے تک روہتاس تک دا علاقہ اور آر پار دا او چڑھت سنگھ نے اپنے قبضے کر لیا
جدھر جائے تدھر فتح پائے
جدھر جاندا چڑھت سنگھ ادھر ہی فتح حاصل کرتا بس جیتی جیت ملتی ہے کسی تھان تے چڑھت سنگھ نو ہار دا منہ نہیں ویکھنا پیا
اگے اسے نہ کو اڑائے
اسے وچ بھی اڑن دی طاقت نہیں چڑھت سنگھ دے سامنے کوئی اڑ نہیں سکیا جدھر جاندا جتدا چلیا جاندا ہے
نالے بندی ہوئے پھر چاچا احمد شاہ
اور وہ جڑا چاچا سی احمد شاہ ابدالی دا سر بلند خان چاچا سی نا ابدالی دا اونوں نال ہی بن کے ٹوریا ہے کدے ہاتھی تے پا لیندے نے اونوں کدے نال لگ کے پالکی ہوندی ہے او پالکی تے بٹھا لیندے نے اونوں تے جدھر جڑے نگر چ حملہ کر کے جاندے او لوگ پچھدے نستے تے چودھری پچھدے نواب پچھدے کہندے چڑھت سنگھ جی آ کون ہے کہندے ابدالی دا چاچا ہے نال بن کے رکھی دا اینوں ਏਦਾਂ ਚੜ੍ਹਤ ਸਿੰਘ ਨੇ ਬੜੇ ਮਾਣ ਨਾਲ ਇਹ ਗੱਲ ਕਹਿਣੀ ਕਿ ਅਬਦਾਲੀ ਦਾ ਚਾਚਾ ਤਾਂ ਕਿ ਚਾਚਾ ਪਿਓ ਦੇ ਬਰਾਬਰ ਹੀ ਹੁੰਦਾ ਨਾ, ਚਾਚਾ ਵੀ ਪਿਓ ਤੋਲ ਹੀ ਹੁੰਦਾ, ਯਾਨੀ ਕਿ ਅਬਦਾਲੀ ਦਾ ਬਾਪ ਹੈ ਜਿਹੜਾ ਅਸੀਂ ਫੜਿਆ ਹੋਇਆ। ਤੋ ਇਸ ਪ੍ਰਕਾਰ ਨਾਲ ਚੜ੍ਹਤ ਸਿੰਘ ਉਹਨੂੰ ਨਾਲ ਨਾਲ ਹੀ ਲੈ ਕੇ ਜਾਂਦਾ ਹੈ।
ਪਾਏ ਰਾਜ ਗਰ ਪਿਓ ਕਿਸੇ ਨਾ ਨਜ਼ਰ ਲਿਆਏ,
ਸਾਰੇ ਪਾਸੇ ਗਰਰਾ ਭਇਓ ਦਾ ਮਤਲਬ ਕਿ ਸ਼ੋਰ ਮੱਚ ਗਿਆ ਕਿ ਚੜ੍ਹਤ ਸਿੰਘ ਸਾਰੇ ਇਲਾਕੇ ਚ ਰਾਜਾ ਬਣ ਗਿਆ, ਸਾਰੇ ਜੇਹਲਮ ਦੇ ਇਲਾਕੇ ਚ, ਰੋਹਤਾਸ ਦੇ ਇਲਾਕੇ ਚ, ਇਧਰ ਗੁਜਰਾਤ ਦਾ ਚਨਾਹ ਦਾ ਜਿੰਨਾ ਇਲਾਕਾ ਸਾਰਾ ਚੜ੍ਹਤ ਸਿੰਘ ਦੇ ਤਾਬਿਆਂ ਹੋ ਗਿਆ।
ਚੋਪੇ ਸਰ ਬੁਲੰਦ ਲਿਓ ਪਾਲਕੀ ਪਾਏ,
ਸਰ ਬੁਲੰਦ ਖਾਂ ਨੂੰ ਨਾਲ ਹੀ ਚੁੱਕੀ ਫਿਰਦਾ ਜਿੱਧਰ ਜਾਂਦਾ ਚੜ੍ਹਤ ਸਿੰਘ, ਪਾਲਕੀ ਚ ਉਹਨੂੰ ਪਾਇਆ ਹੋਇਆ ਉਹਨੂੰ ਨਾਲ ਨਾਲ ਹੀ ਲੈ ਕੇ ਜਾਂਦਾ।
ਮੱਧ ਡੇਰੇ ਉਸ ਡੇਰੋ ਕਰਾਏ,
ਜਿੱਥੇ ਚੜ੍ਹਤ ਸਿੰਘ ਡੇਰਾ ਕਰਦਾ ਬਿਲਕੁਲ ਆਪਣੇ ਡੇਰੇ ਦੇ ਨਾਲ ਉਹਦਾ ਡੇਰਾ ਕਰਾਉਂਦਾ, ਸਰ ਬੁਲੰਦ ਖਾਂ ਨੂੰ ਆਪਣੇ ਨਾਲ ਰੱਖਦਾ ਨੇੜੇ।
ਕਰੋੜ ਰੁਪਇਆ ਸਿੰਘ ਜੀ ਉਸ ਮੰਗੇ,
ਕਹਿੰਦਾ ਸਰ ਬੁਲੰਦ ਖਾਂ ਕਹਿੰਦਾ ਮਹਾਰਾਜ ਮੈਨੂੰ ਕਿਉਂ ਚੁੱਕੀ ਫਿਰਦੇ ਹੋ, ਨਾਲ ਮੇਰੀ ਜਾਨ ਛੱਡੋ, ਮੈਂ ਜਾਵਾਂ ਕਾਬਲ ਵਾਪਸ ਅਬਦਾਲੀ ਨੂੰ ਮਿਲਾਂ, ਪੁੱਤ ਮੇਰਾ ਉਡੀਕਦਾ ਹੋਣਾ। ਚੜ੍ਹਤ ਸਿੰਘ ਕਹਿੰਦਾ ਛੱਡ ਦਿਆਂਗਾ, ਕਰੋੜ ਰੁਪਇਆ ਦੇ, ਕਰੋੜ ਰੁਪਇਆ ਦੇਗਾ ਤੇ ਛੱਡਾਂਗਾ। ਉਹ ਕਹਿੰਦਾ ਮਹਾਰਾਜ ਕਰੋੜ ਰੁਪਇਆ ਮੰਗਦੇ ਹੋ, ਮੇਰੇ ਕੋਲ ਤਾਂ ਕੌਡੀ ਕੋਈ ਨੀ ਪੱਲੇ ਜਿਹੜੀ ਤੁਹਾਨੂੰ ਦੇ ਸਕਾਂ। ਚੜ੍ਹਤ ਸਿੰਘ ਕਹਿੰਦਾ ਫਿਰ ਬੈਠਾ ਰਹਿ ਇੱਥੇ, ਜਦੋਂ ਤੱਕ ਕਰੋੜ ਰੁਪਇਆ ਨਹੀਂ ਦਿੰਦਾ ਉਦੋਂ ਤੱਕ ਮੈਂ ਵੀ ਨਹੀਂ ਛੱਡ। ਉਹਨੂੰ ਤੰਗ ਵੀ ਨਹੀਂ ਕੀਤਾ, ਲੰਗਰ ਪ੍ਰਸ਼ਾਦਾ ਸਮੇਂ ਸਿਰ ਉਹਨੂੰ ਮਿਲਦਾ, ਬਸ ਨਾਲ ਬੰਨ ਕੇ ਰੱਖਿਆ ਹੋਇਆ, ਰੱਖਣਾ ਆਪਣੇ ਕੋਲ, ਸਿਪਾਹੀ ਆਲੇ ਦੁਆਲੇ ਰੱਖੇ ਹੋਏ। ਉਹ ਕਹਿੰਦਾ ਛੱਡ ਦੋ, ਤੇ ਚੜ੍ਹਤ ਸਿੰਘ ਕਹਿੰਦਾ ਮੈਨੂੰ ਕਰੋੜ ਰੁਪਇਆ ਦਏਗਾ ਤੇ ਛੱਡਾਂਗਾ।
ਰਹਿ ਖਾਣੋ ਨਿਤ ਸਿੰਘ ਤੇ ਚੰਗਾ,
ਕਹਿੰਦਾ ਉਹ ਤਾਂ ਵਿਚਾਰਾ ਸਿੰਘਾਂ ਤੋਂ ਮੰਗ ਕੇ ਖਾਂਦਾ, ਕਰੋੜ ਰੁਪਇਆ ਤੇ ਕਿੱਥੋਂ ਦੇਣਾ। ਉਹ ਕਹਿੰਦਾ ਆਪਣੇ ਚਾਚੇ ਨੂੰ ਸੁਨੇਹਾ ਭੇਜ ਅਬਦਾਲੀ ਨੂੰ, ਉਹ ਆਵੇ ਨਾਲੇ ਕਰੋੜ ਰੁਪਇਆ ਦੇ ਜੇ, ਨਾਲੇ ਤੈਨੂੰ ਛੁਡਾ ਕੇ ਲੈ ਜੇ, ਸੱਦ ਲੈ ਉਹਨੂੰ। ਚੜ੍ਹਤ ਸਿੰਘ ਕਹਿੰਦਾ ਮੇਰੇ ਮਨ ਚ ਵੀ ਬੜਾ ਫੁਰਨਾ ਵੀ ਅਬਦਾਲੀ ਦੇ ਆਹਮਣੇ ਸਾਹਮਣੇ ਹੁਣ ਵੱਡੇ ਘੱਲੂ ਘਾਰੇ ਦੇ ਵਿਚ ਵੀ ਚੜ੍ਹਤ ਸਿੰਘ ਨੇ ਬੜਾ ਤਾਣ ਲਾਇਆ ਸੀ ਕਿ ਕਿਤੇ ਅਬਦਾਲੀ ਟੱਕਰ ਜੇ ਤੇ ਉਹਦੇ ਨਾਲ ਦੋ ਦੋ ਹੱਥ ਕਰਾਂ। ਤੋ ਇਸ ਪ੍ਰਕਾਰ ਨਾਲ ਇਹਦੇ ਕੋਲੋਂ ਕਰੋੜ ਰੁਪਇਆ ਮੰਗਦੇ ਚੜ੍ਹਤ ਸਿੰਘ ਜੀ।
ਉਹ ਆਖੇ ਮੋਏ ਸੂਬਾ ਬਣਾਏ,
ਕਈ ਵਾਰ ਸਰ ਬੁਲੰਦ ਖਾਂ ਕਹਿ ਦਿੰਦਾ, ਕਹਿੰਦਾ ਜੀ ਕਿੱਥੇ ਅਬਦਾਲੀ ਨੇ ਆਉਣਾ, ਉਹ ਤਾਂ ਬਿਮਾਰ ਪਿਆ, ਤੁਸੀਂ ਏਦਾਂ ਕਰੋ ਵੀ ਮੈਨੂੰ ਏਡਾ ਵੱਡਾ ਇਲਾਕਾ ਤੁਹਾਡੇ ਕੋਲ, ਸਾਰਾ ਜੇਹਲਮ ਦਾ ਇਲਾਕਾ, ਰੋਹਤਾਸ ਦਾ ਇਲਾਕਾ, ਗੁਜਰਾਤ ਦਾ ਇਲਾਕਾ, ਗੁਜਰਾਂਵਾਲ ਦਾ ਇਲਾਕਾ ਸਭ ਤੁਹਾਡੇ ਕੋਲ ਹੈ, ਉਹਦੇ ਵਿਚੋਂ ਕਿਸੇ ਇਕ ਜ਼ਿਲ੍ਹੇ ਦਾ ਮੈਨੂੰ ਨਵਾਬ ਬਣਾ ਦਿਓ, ਤੇ ਵੈਦੋ ਮੈਂ ਨਵਾਬ ਬਣਾਂਗਾ, ਉੱਥੇ ਪੈਸਾ ਇਕੱਠਾ ਕਰਕੇ ਕੁਝ ਦਿਨਾਂ ਵਿਚ ਕਰੋੜ ਰੁਪਇਆ ਮੈਂ ਤੁਹਾਨੂੰ ਹਾਜ਼ਰ ਕਰ ਦਿਆਂਗਾ। ਏਦਾਂ ਤਾਂ ਹੋ ਸਕਦਾ, ਪਰ ਏਦਾਂ ਨਾਲ ਤੁਸੀਂ ਬੰਦ ਵੀ ਛੱਡੋ, ਨਾਲੇ ਕਰੋੜ ਰੁਪਇਆ ਵੀ ਮੰਗੋ। ਮਹਾਰਾਜ ਇੱਥੋਂ ਤਾਂ ਮੈਂ ਤੁਹਾਡੇ ਕੋਲੋਂ ਮੰਗ ਕੇ ਖਾ ਰਿਹਾ, ਕਰੋੜ ਰੁਪਇਆ ਮੈਂ ਕਿੱਥੇ ਹਾਜ਼ਰ ਕਰਾਂਗਾ।
ਮੇਰੇ ਮਗਰ ਸਭ ਫੌਜ ਲਗਵਾਏ,
ਤੁਹਾਡੀ ਜਿੰਨੀ ਫੌਜ ਆਏ ਮੈਨੂੰ ਦੇ ਦਿਓ, ਤੇ ਮੈਨੂੰ ਕਿਸੇ ਇਲਾਕੇ ਦਾ ਸੂਬੇਦਾਰ ਲਾ ਦਿਓ, ਤੇ ਮੈਂ ਇਹ ਸਮਝਾਂਗਾ ਕਿ ਮੈਨੂੰ ਚੜ੍ਹਤ ਸਿੰਘ ਨੇ ਸੂਬੇਦਾਰੀ ਦਿੱਤੀ ਹੈ।
ਅਹਿਮਦ ਸ਼ਾਹ ਸਭ ਤੋਂ ਬਾਰਿਸ਼ਾ ਮੈਨੂੰ ਆਪਣੋ ਸੂਬਾ ਬਣਾ,
ਅਬਦਾਲੀ ਦੇ ਸਮਾਨ ਅਹਿਮਦ ਸ਼ਾਹ ਦੇ ਸਮਾਨ ਤੂੰ ਬਾਦਸ਼ਾਹ ਬਣ, ਜਿਵੇਂ ਅਬਦਾਲੀ ਸੂਬੇਦਾਰੀਆਂ ਦਿੰਦਾ ਏਦਾਂ ਤੂੰ ਸੂਬੇਦਾਰੀਆਂ ਦੇ ਉਹਦੇ ਸਮਾਨ ਹੋ ਕੇ ਉਹਦੇ ਵਰਗਾ ਬਣ ਕੇ ਮੈਨੂੰ ਸੂਬੇਦਾਰ ਬਣਾ ਦੇ।
ਸਿੰਘ ਜੀ ਕਹਿਓ ਹਮ ਗੋਸ਼ਾ ਕੀਓ, ਚਾਹੇ ਤੁਮੈ ਅਸੀਂ ਕੈਦ ਰੱਖੀਓ।
ਜੀ ਕਹਿਣ ਲੱਗੇ ਅਸੀਂ ਕਿਉਂ ਅਹਿਮਦ ਸ਼ਾਹ ਵਰਗੇ ਬਣੀਏ, ਸਾਨੂੰ ਤਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਬੜਾ ਵੱਡਾ ਬਾਦਸ਼ਾਹ ਬਣਾਇਆ, ਪਾਤਸ਼ਾਹ ਬਣਾਇਆ, ਅਸੀਂ ਤਾਂ ਤੈਨੂੰ ਕੈਦ ਰੱਖ ਕੇ ਰੱਖਣਾ, ਜਦੋਂ ਤੱਕ ਜਿਉਂਦਾ ਰਹੇਗਾ ਸਾਡੀ ਕੈਦ ਚ ਰਹੇਗਾ, ਤੈਨੂੰ ਕੈਦ ਵਿਚ ਹੀ ਰੱਖਾਂਗੇ।
ਇਸ ਕਰ ਹੋ ਜਗ ਮੈਂ ਵਾਚਾ,
ਤੈਨੂੰ ਅਸੀਂ ਕੈਦ ਚ ਰੱਖਾਂਗੇ ਨਾ, ਤੇ ਸਾਰੇ ਜਗਤ ਵਿਚ, ਸਾਰੇ ਹਿੰਦੁਸਤਾਨ ਵਿਚ, ਕਾਬਲ ਕਧਾਰ ਤੱਕ ਇਹ ਗੱਲਾਂ ਚੱਲਣਗੀਆਂ ਲੋਕਾਂ ਵਿਚ, ਜਿੱਥੇ ਸੱਥਾਂ ਚ ਬੈਠਿਆ ਕਰਨਗੇ ਨਾ ਲੋਕ, ਤੇ ਆਹ ਗੱਲ ਕਰਿਆ ਕਰਨਗੇ।
ਚੜ੍ਹਤ ਸਿੰਘ ਫੜ ਰੱਖਿਓ ਸ਼ਾਹ ਕੋ ਚਾਚਾ,
ਸੱਥਾਂ ਵਿਚ, ਪੜਿਆਂ ਵਿਚ, ਪੰਚਾਇਤਾਂ ਵਿਚ, ਹਰ ਥਾਂ ਤੇ ਚੱਲਿਆ ਕਰੇਗੀ ਕਿ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੇ ਅਹਿਮਦ ਸ਼ਾਹ ਅਬਦਾਲੀ ਦਾ ਚਾਚਾ ਫੜ ਕੇ ਰੱਖਿਆ ਹੋਇਆ। ਅਬਦਾਲੀ ਦੇ ਚਾਚੇ ਨੂੰ ਕੈਦ ਕਰਕੇ ਰੱਖਿਆ ਹੋਇਆ, ਆਹ ਚਰਚਾ ਚੱਲੇਗੀ ਸਾਰੇ ਜਗਤ ਵਿਚ।
ਹਰ ਬੁਲੰਦ ਤਬ ਅੱਗਿਓਂ ਸੁਣਾਏ,
ਚੜ੍ਹਤ ਸਿੰਘ ਨੇ ਆਹ ਗੱਲ ਕਹੀ ਤੇ ਅੱਗੋਂ ਸਰ ਬੁਲੰਦ ਖਾਂ ਬੋਲਿਆ,
ਇਸ ਤੇ ਭਲੀ ਇੱਕ ਹੋਰ ਗੱਲ ਆਏ।
ਸਰਦਾਰ ਬਹਾਦਰ, ਇਹਦੇ ਨਾਲੋਂ ਇੱਕ ਹੋਰ ਚੰਗੀ ਗੱਲ ਮੈਂ ਤੁਹਾਨੂੰ ਕਹਿਣਾ, ਇਹਦੇ ਨਾਲੋਂ ਵੀ ਇੱਕ ਚੰਗੀ ਗੱਲ ਜਗਤ ਵਿਚ ਚੱਲ ਸਕਦੀ ਹੈ।
ਚਾਚਾ ਫੜ ਕੇ ਛੱਡ ਦਿਓ, ਸ਼ਾਹ ਸਿਰ ਸ਼ਾਹ ਸੋ ਕਹਿਓ।
ਇੱਕ ਹੋਰ ਚੰਗੀ ਗੱਲ ਹੋ ਸਕਦੀ ਇਹਦੇ ਨਾਲੋਂ ਵੀ ਵਧੀਆ, ਕਿ ਲੋਕ ਆਖਣਗੇ ਕਿ ਅਬਦਾਲੀ ਦੇ ਚਾਚੇ ਨੂੰ ਚੜ੍ਹਤ ਸਿੰਘ ਨੇ ਪਹਿਲਾਂ ਫੜਿਆ, ਆਪਣੇ ਕੋਲ ਰੱਖਿਆ ਕਈ ਦਿਨ, ਤੇ ਫਿਰ ਉਹਨੂੰ ਛੱਡ ਦਿੱਤਾ। ਇਹ ਗੱਲ ਜਦੋਂ ਚੱਲੇਗੀ ਤੇ ਲੋਕ ਆਖਣਗੇ ਚੜ੍ਹਤ ਸਿੰਘ ਤਾਂ ਸ਼ਾਹਾਂ ਦਾ ਸ਼ਾਹ ਹੈ ਕਿ ਜਿਹਨੇ ਅਬਦਾਲੀ ਦੇ ਚਾਚੇ ਨੂੰ ਵੀ ਫੜ ਕੇ ਜਿਉਂਦਾ ਛੱਡ ਦਿੱਤਾ।
ਦੋਹੇਰਾ ਚਰਤ ਸਿੰਘ ਸੁਨ ਚਿਤ ਮੈਂ ਬਸੇ, ਦਿਨੋ ਉਸੇ ਤੁਰਾਏ।
ਇਹ ਸੁਣ ਕੇ ਚੜ੍ਹਤ ਸਿੰਘ ਕਹਿੰਦਾ ਵੀ ਆਹ ਵੀ ਗੱਲ ਠੀਕ ਹੈ ਜਿਹੜੀ ਤੂੰ ਕਹਿੰਦਾ, ਇਹ ਤਾਂ ਹੋਰ ਵਧੀਆ ਗੱਲ ਹੈ। ਕਹਿੰਦੇ ਚੰਗਾ ਫਿਰ ਜਾ, ਤੈਨੂੰ ਛੱਡਿਆ, ਉਹਨੂੰ ਤੋੜ ਦਿੱਤਾ।
ਖਰਚ ਦਿਓ ਉਸ ਰਾਏ ਕੋ, ਦਿਨੋ ਅਟਕਟ ਪਾਏ।
ਰਸਤੇ ਦਾ ਖਰਚਾ ਵੀ ਦੇ ਦਿੱਤਾ ਵੀ ਤੂੰ ਦੂਰ ਜਾਣਾ ਕਾਬਲ ਤਾਂ ਹੀ, ਉਹਨੂੰ ਮਾਇਆ ਵੀ ਦੇ ਦਿੱਤੀ ਚੜ੍ਹਤ ਸਿੰਘ ਨੇ। ਵੇਖੋ ਏਦਾਂ ਦਾ ਉਦਾਰ ਹਿਰਦਾ ਹੁੰਦਾ ਸਿੰਘਾਂ ਦਾ, ਉਦਾਰਤਾ ਵੀ ਹੈ ਤੇ ਕੁਝ ਰੁਪਈਏ ਵੀ ਦੇ ਦਿੱਤੇ ਇਹਨੂੰ, ਤੇ ਅਟਕ ਦਰਿਆ ਪਾਰ ਕਰਾ ਕੇ ਇਹਨੂੰ ਛੱਡ ਕੇ ਆਏ।
ਜੈਸੇ ਸੁਣੀ ਤੈਸੇ ਲਿਖੀ ਰਤਨ ਸਿੰਘ ਯੈ
ਭਾਈ। ਰਤਨ ਸਿੰਘ ਜੀ ਭੰਗੂ ਕਹਿੰਦੇ ਮੈਂ ਜਿਵੇਂ ਕਥਾ ਸੁਣੀ ਹੈ ਉਸੇ ਤਰ੍ਹਾਂ ਲਿਖੀ ਹੈ।
ਲੋਕਨ ਤੇ ਮੈਂ ਜਿਮ ਸੁਣੀ ਤੇ ਮੈਂ ਕਰੀ ਬਕਿਆ।
ਮੈਂ ਆਪਣੇ ਪੁਰਾਣੇ ਬਜ਼ੁਰਗਾਂ ਲੋਕਾਂ ਕੋਲੋਂ ਜਿਹੜੀ ਇਹ ਗੱਲ ਸੁਣੀ ਹੈ, ਜਿਸ ਤਰ੍ਹਾਂ ਸੁਣੀ ਹੈ ਉਸੇ ਤਰ੍ਹਾਂ ਲਿਖੀ ਹੈ।
ਦੋਇਰਾ ਯਹ ਬਾਤ ਗਿਲਜਨ ਸੁਣੀ ਉਨ ਭੇਜੇ ਤੁਮਨ ਚਾਰ।
ਗੱਲ ਜਦੋਂ ਗਿਲਜਿਆਂ ਨੇ ਸੁਣੀ ਨਾ ਉਧਰ ਅਬਦਾਲੀ ਦੇ ਨਾਲਦਿਆਂ ਨੇ ਕਿ ਸਰ ਬੁਲੰਦ ਖਾਂ ਨੂੰ ਏਦਾਂ ਫੜ ਕੇ ਛੱਡ ਦਿੱਤਾ, ਉਹਨੇ ਫੇਰ ਚਾਰ ਜਥੇ ਭੇਜੇ। ਤੁਮਨ ਕਹਿੰਦੇ ਨੇ ਜਥਿਆਂ ਨੂੰ, ਚਾਰ ਜਥੇ ਫਿਰ ਦੁਬਾਰਾ ਭੇਜੇ ਕਾਬਲ ਤੋਂ।
ਭਈ ਅਵਾਈ ਸ਼ਾਹ ਕੀ ਭਈ ਸਿੰਘ ਵੀ ਕਥਾ ਸਾ।
ਹੁਣ ਰੌਲਾ ਪੈ ਗਿਆ ਇਧਰ ਹਿੰਦੁਸਤਾਨ ਵਿਚ ਕਿ ਅਬਦਾਲੀ ਆ ਗਿਆ, ਆਏ ਤਾਂ ਉਹਦੇ ਚਾਰ ਜਥੇ ਸੀ, ਪਰ ਰੌਲਾ ਪੈ ਗਿਆ ਕਿ ਅਹਿਮਦ ਸ਼ਾਹ ਆਪ ਆ ਰਿਹਾ, ਅਬਦਾਲੀ ਆਪ ਆ ਰਿਹਾ। ਇਹ ਸੁਣ ਕੇ ਸਿੰਘ ਵੀ ਇਕੱਠੇ ਹੋ ਗਏ, ਪਹਿਲਾਂ ਸਿੰਘ ਖਿਲਰੇ ਹੋਏ ਸੀ ਇਲਾਕਿਆਂ ਵਿਚ, ਇਹ ਸੁਣ ਕੇ ਸਿੰਘ ਵੀ ਇਕੱਠੇ ਹੋ ਗਏ।
ਜੋ ਪਏ ਪਠਾਨ ਤੁਮਨ ਖਿੰਡ ਬਏ ਚੋਂ ਓਰ।
ਪਠਾਣਾ ਦੇ ਜਿਹੜੇ ਜਥੇ ਆਏ ਸਨ ਚਾਰ, ਇਹ ਖਿੰਡ ਕੇ ਚਾਰੇ ਪਾਸੇ ਬੈਠ ਗਏ।
ਸਰਹੰਦ ਮੁਲਤਾਨ ਸਿਆਲਕੋਟ ਲਾਹੌਰ,
ਚਾਰ ਜ਼ਿਲ੍ਹਿਆਂ ਚ ਬੈਠੇ ਚਾਰ ਜਥੇ। ਇੱਕ ਜਥਾ ਆ ਕੇ ਇਹਨਾਂ ਦਾ ਸਰਹੰਦ ਬਹਿ ਗਿਆ, ਦੂਜਾ ਪਹਿਲਾਂ ਮੁਲਤਾਨ, ਫਿਰ ਸਿਆਲਕੋਟ, ਤੇ ਚੌਥਾ ਲਾਹੌਰ ਆ ਬੈਠਾ।
ਸਿੰਘ ਭਏ ਇੱਕ ਵੱਲ ਹੋਏ ਤੁਰੇ, ਫਿਰ ਸਰਹੰਦ ਤੇ ਉੱਪਰ ਘੁਰੇ।
ਸਿੰਘ ਜਿਹੜੇ ਸਨ ਉਹ ਸਿਆਲਕੋਟ ਚ, ਪਹਿਲਾਂ ਸਿੰਘਾਂ ਦਾ ਕਬਜ਼ਾ ਹੋ ਗਿਆ, ਸਿੰਘ ਉਥੋਂ ਨਿਕਲ ਆਏ। ਉਹ ਇਸ ਪ੍ਰਕਾਰ ਨਾਲ ਉਥੋਂ ਸਾਰੇ ਸਿੰਘ ਨਿਕਲ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ, ਤੇ ਸਿੰਘਾਂ ਨੇ ਆਖਿਆ ਖਾਲਸਾ ਜੀ ਚਲੋ ਸਰਹੰਦ ਮਾਰੀਏ। ਸਰਹੰਦ ਤੇ ਗੁੱਸਾ ਕੱਢ ਗਿਆ ਆਪਣਾ। ਸਰਹੰਦ ਨੂੰ ਤਾਂ ਸਿੰਘ ਰੋਸ ਨਾਲ ਵੇਖਦੇ ਸੀ ਵੀ ਇਹਦੀਆਂ ਇੱਟਾਂ ਤੱਕ ਨਹੀਂ ਰਹਿਣ ਦੇਣੀਆਂ, ਸਰਹੰਦ ਉਜਾੜ ਕੇ ਰੱਖ ਦੇਣਾ, ਇੱਥੇ ਬੜਾ ਵੱਡਾ ਪਾਪ ਹੋਇਆ, ਸਾਹਿਬ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ। ਇਸ ਪ੍ਰਕਾਰ ਸਿੰਘ ਘੂਰਨ ਵਾਸਤੇ ਸਰਹੰਦ ਨੂੰ ਚੱਲ ਪਏ।
ਉਸਕੇ ਸਿਰ ਮੇਰੇ ਦੂਰ ਤੇ ਕਰੇ,
ਇਸ ਪ੍ਰਕਾਰ ਸੂਹ ਕਢਵਾ ਲਈ ਸਰਹੰਦ ਦੀ ਕਿ ਉੱਥੇ ਕੀ ਹੈ।
ਸੁਣੀ ਸਿੰਘ ਨਾਬ ਖਾਲੀ ਪਰੇ,
ਕੰਨੀ ਖਬਰ ਪਈ ਕਿ ਸਰਹੰਦ ਤਾਂ ਤਕਰੀਬਨ ਖਾਲੀ ਪਿਆ ਇਸ ਵੇਲੇ।
ਸੂਬੋ ਚੜੇਵਾ ਕਰਨੋ ਗਿਰਾਏ,
ਸਰਹੰਦ ਦਾ ਸੂਬੇਦਾਰ ਹੈ ਜੈਨ ਖਾਂ, ਉਹ ਗ੍ਰਹੀ ਕਰਨ ਵਾਸਤੇ ਚੜਿਆ ਹੋਇਆ, ਸਰਹੰਦ ਚੋਂ ਬਾਹਰ ਨਿਕਲਿਆ ਹੋਇਆ।
ਇਹੀ ਬਾਤ ਸਿੰਘਨ ਪੈ ਆਏ,
ਸਿੰਘਾਂ ਨੂੰ ਮਿਲ ਗਈ ਕਿ ਸਰਹੰਦ ਖਾਲੀ ਹੈ ਇਸ ਵੇਲੇ, ਤੇ ਉਹਦੀ ਜਿਹੜੀ ਫੌਜ ਤੇ ਜੈਨ ਖਾਂ ਹੈ ਉਹ ਸਰਹੰਦ ਚੋਂ ਬਾਹਰ ਉਗਰਾਹੀ ਕਰਨ ਗਿਆ ਹੋਇਆ।
ਸੋ ਸੁਨ ਸਿੰਘ ਦੂਰ ਤੇ ਦੂੜੇ, ਉੱਤੇ ਅਲਕਾਰੇ ਉਸ ਵੀ ਥੋੜੇ।
ਸੁਣ ਕੇ ਸਿੰਘ ਦੂਰੋਂ ਛੂਟ ਕਰਕੇ ਬੜੀ ਛੇਤੀ ਨਾਲ ਚੱਲ ਪਏ ਸਰਹੰਦ ਵੱਲ, ਤੇ ਇੱਧਰ ਸਰਹੰਦ ਦੇ ਜੈਨ ਖਾਂ ਦੇ ਵੀ ਤਾਂ ਜਸੂਸ ਫਿਰਦੇ ਸੀ, ਉਹ ਵੀ ਫਿਰਦੇ ਸੀ, ਉਹਨਾਂ ਨੇ ਵੀ ਪਤਾ ਲਾ ਲਿਆ ਕਿ ਸਿੰਘ ਆ ਰਹੇ ਹਨ।
ਜਾਏ ਅਲ ਕਰਨ ਉਸ ਕਹੀ ਗੱਲ,
ਸਾਰੇ ਗਏ ਜੈਨ ਖਾਂ ਕੋਲ, ਕਹਿੰਦੇ ਜੈਨ ਖਾਂ ਤੂੰ ਗਰਾਈ ਕਰਦਾ ਫਿਰਨਾ, ਉਧਰ ਸਿੰਘਾਂ ਨੇ ਹਮਲੇ ਦੀ ਤਿਆਰੀ ਕਰ ਲਈ ਹੈ, ਉਹ ਸਰਹੰਦ ਤੇ ਆਉਣ ਲੱਗੇ ਹਨ।
ਜੈਨੋ ਵੀ ਮੁੜਿਓ ਸਰਹੰਦ ਵੱਲ,
ਜੈਨੇ ਨੇ ਵਿੱਚੇ ਉਗਰਾਹੀ ਛੱਡੀ, ਛੇਤੀ ਨਾਲ ਵਾਪਸ ਮੁੜਿਆ ਸਰਹੰਦ ਵੱਲ ਆ ਗਿਆ।
ਦੋ ਮਿਲ ਖਾਲਸੋ ਗੁਰਮਤਾ ਸਾਜਾ, ਪਹਿਲੇ ਕਰੈ ਜ਼ੈਨ ਕੋ ਕਾਜਾ।
ਉਧਰੋਂ ਜੈਨਾ ਜਦੋਂ ਵਾਪਸ ਮੁੜਿਆ, ਹਲੇ ਸਰਹੰਦ ਨਹੀਂ ਸੀ ਪਹੁੰਚਿਆ, ਰਸਤੇ ਵਿੱਚ ਹੀ ਸੀ, ਤੇ ਇਧਰ ਸਿੰਘਾਂ ਨੇ ਗੁਰਮਤਾ ਕੀਤਾ, ਖਾਲਸੇ ਨੇ ਗੁਰਮਤਾ ਸਾਜਿਆ, ਕਹਿੰਦੇ ਖਾਲਸਾ ਜੀ ਪਹਿਲਾਂ ਜੈਨਾ ਹੀ ਮਾਰ ਲਈਏ, ਸਰਹੰਦ ਤਾਂ ਬਾਅਦ ਚ ਮਾਰਾਂਗੇ। ਜੈਨਾ ਵਾਪਸ ਆਉਣ ਲੱਗਾ ਸਰਹੰਦ ਚ, ਕਿਲੇ ਚ ਵੜ ਗਿਆ, ਫਿਰ ਔਖਾ ਹੋਵੇਗਾ ਮਾਰਨਾ, ਹੁਣ ਤਾਂ ਬਾਹਰ ਹੈ ਮੈਦਾਨ ਦੇ ਵਿੱਚ, ਤੇ ਇਹਨੂੰ ਬਾਹਰ ਪਹਿਲਾਂ ਮਾਰ ਲਈਏ।
ਅਬ ਹੱਥ ਆਇਓ ਸੂਰ ਮੈਦਾਨੇ,
ਇਹ ਸੂਰ ਜਿਹੜਾ ਜੰਗਲ ਦਾ ਸੂਰ ਮੈਦਾਨ ਦੇ ਵਿੱਚ ਕਾਬੂ ਆ ਗਿਆ, ਬਾਹਰ ਮੈਦਾਨ ਦੇ ਵਿੱਚ ਹੱਥ ਆ ਲੱਗਾ।
ਹੱਥ ਕੱਤ ਵੱਲ ਬਹਿ ਔਖੇ ਥਾਨੇ,
ਮੈਦਾਨ ਚ ਆ ਜੇ ਮਾਰਨਾ ਸੌਖਾ ਹੁੰਦਾ, ਜੇ ਕਿਤੇ ਝਾੜ ਖਾੜ ਚ ਵੜ ਜੇ ਔਖਾ ਹੋ ਜਾਂਦਾ, ਤੇ ਜੇ ਕਿਲੇ ਦੇ ਵਿੱਚ ਜਾ ਵੜਿਆ, ਸ਼ਹਿਰ ਦੇ ਵਿੱਚ ਜਾ ਵੜਿਆ, ਫਿਰ ਔਖਾ ਹੋਵੇਗਾ ਇਹਨੂੰ ਮਾਰਨਾ, ਹੁਣ ਬਾਹਰ ਆਇਆ ਹੋਇਆ ਤੇ ਇਹਨੂੰ ਮਾਰ ਮੁਕਾਈਏ।
ਦੋਹੇਰਾ ਸੋ ਬਾਤ ਪੰਥੈ ਕਰੀ ਲੰਘ ਉਤਰੇ ਸਰਹੰਦ ਪਾਰ,
ਇਹ ਗੱਲ ਸਾਰੇ ਪੰਥ ਨੇ ਪ੍ਰਵਾਨ ਕਰ ਲਈ, ਤੇ ਲੰਘ ਕੇ ਆਏ ਸਤਲੁਜ ਦਰਿਆ ਟੱਪ ਕੇ ਸਰਹੰਦ ਦੇ ਕੋਲ ਆ ਪਹੁੰਚੇ।
ਅੱਗਾ ਰੋਕ ਸੋ ਸਬੈ ਕਰਕੇ ਖੂਬ ਵਿਚਾਰ,
ਜੈਨਾ ਦੌੜਿਆ ਆਉਂਦਾ ਸੀ ਸਰਹੰਦ ਵੜਨ ਵਾਸਤੇ, ਸਿੰਘ ਸਰਹੰਦ ਦੇ ਬਾਹਰ ਬੂਹਿਆਂ ਦੇ ਕੋਲ ਮੋਰਚੇ ਲਾ ਕੇ ਬਹਿ ਗਏ, ਤਿਆਰੀ ਕਰਕੇ ਬਹਿ ਗਏ ਸਰਹੰਦ ਦੇ ਵਿੱਚ, ਸਰਹੰਦ ਤੋਂ ਬਾਹਰ ਆ ਕੇ ਜਿਧਰੋਂ ਜੈਨੇ ਨੇ ਆਉਣਾ ਸੀ ਇਹਦਾ ਅੱਗਾ ਰੋਕ ਕੇ ਬੈਠ ਗਏ।
ਜੈਨੇ ਕੋ ਵੀ ਖਬਰ ਸੋ ਪਏ ਰੋਕਿਓ ਮੂਰੋ ਹਮੇ,
ਜੈਨੇ ਨੂੰ ਵੀ ਉਧਰ ਖਬਰ ਹੋ ਗਈ ਕਿ ਸਿੰਘਾਂ ਨੇ ਮੇਰਾ ਅੱਗਾ ਰਸਤਾ ਰੋਕ ਲਿਆ, ਜਿਹੜੇ ਮੇਰੇ ਮੁਦਈ ਤੋਂ ਭਾਵ ਦਾਅਵੇਦਾਰ ਨੇ, ਜਿਹੜੇ ਮੇਰੇ ਕੋਲ ਰਾਜ ਖੋਣਾ ਚਾਹੁੰਦੇ ਨੇ, ਮੇਰੇ ਰਾਜ ਦਾ ਦਾਅਵਾ ਕਰਨ ਵਾਲੇ ਨੇ, ਉਹ ਅੱਗੇ ਖਲੋਤੇ ਹਨ।
ਸੋਚ ਕਰੇ ਉਹ ਮਨ ਪਛਤਾਵੇ,
ਕਈ ਸੋਚਾਂ ਸੋਚਦਾ ਜੈਨ ਖਾਂ ਵੀ ਤਾਂ ਬੜੀ ਔਖੀ ਵਿਧੀ ਬਣ ਗਈ, ਪਛਤਾਵਦਾ ਆਪਣੇ ਮਨ ਵਿੱਚ,
ਨਿਕਲਿਓ ਸ਼ਹਿਰ ਵਕਤ ਨਾ ਪਾਵੇ,
ਕਹਿੰਦਾ ਪਤਾ ਨੀ ਕਿਹੜਾ ਮਾੜਾ ਭੈੜਾ ਵਕਤ ਸੀ ਜਦੋਂ ਮੈਂ ਸ਼ਹਿਰੋਂ ਨਿਕਲ ਕੇ ਗਿਆ, ਉਗਰਾਹੀ ਨੂੰ ਕਾਹਨੂੰ ਜਾਣਾ ਸੀ, ਬੰਦੇ ਭੇਜ ਦਿੰਦਾ ਆਪਣੇ ਉਗਰਾਹੀ ਆਪੇ ਕਰਕੇ ਲੈ ਆਉਂਦੇ, ਪਤਾ ਨੀ ਕਿਹੜੀ ਬੁਰੀ ਸਾਇਤ ਸੀ ਜਦੋਂ ਮੈਂ ਨਿਕਲ ਕੇ ਗਿਆ,
ਭਾਜ ਵੜਨ ਕੋ ਨਾਈ ਥਾਂ
ਨੀ ਲੱਭਦੀ ਕਿਤੇ ਭੱਜ ਕੇ ਜਾਣ ਨੂੰ,
ਆਨ ਬਣਿਓ ਅਬ ਮਰਨਾ ਕਾ,
ਹੁਣ ਤਾਂ ਮਰਨ ਦਾ ਹੀ ਕੰਮ ਆਣ ਬਣਿਆ, ਹੁਣ ਤਾਂ ਮਰਨਾ ਹੀ ਪਵੇਗਾ।
ਕਰ ਤੜੀੜ ਵਾਲ ਸ਼ਹਿਰ ਆਇਓ ਸਿੰਘਨ ਡੇਰੋ ਤੋਂ ਦੋਏ ਥਾਂ ਪਾਇਓ,
ਤੜੀੜ ਕੀਤੀ ਹਮਲਾ ਕਰਕੇ ਸ਼ਹਿਰ ਵੱਲ ਆਇਆ ਤੇ ਸਿੰਘਾਂ ਨੇ ਦੋ ਥਾਵਾਂ ਤੇ ਡੇਰਾ ਕੀਤਾ ਹੋਇਆ ਸੀ।
ਬੁੱਢੇ ਦਲ ਕਿਓ ਭਾਗਣਪੁਰਾ,
ਭਾਗਣਪੁਰਾ ਹੈ ਸਰਹੰਦ ਦੇ ਨੇੜੇ ਇੱਕ ਪਿੰਡ ਹੈ, ਬੁੱਢੇ ਦਲ ਨੇ ਉੱਥੇ ਡੇਰਾ ਕੀਤਾ ਹੋਇਆ ਸੀ।
ਸਿੰਘਨ ਡੇਰੇ ਤੋਂ ਪੰਜੇ ਵਾਲ ਥੋਕਿਓ ਤਰਨੈ ਬਸੇਰਾ,
ਬੁੱਢੇ ਦਲ ਦਾ ਡੇਰਾ ਜਿਹੜਾ ਸੀ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦਾ ਡੇਰਾ ਸੀ ਭਾਗਣਪੁਰੇ ਕੀਤਾ ਹੋਇਆ, ਤੇ ਜਿਹੜਾ ਤਰਨਾ ਦਲ ਸੀ ਉਹਨਾਂ ਦਾ ਡੇਰਾ ਸੀ ਪੰਜੈਵਲ, ਪੰਜੈਵਲ ਨਗਰ ਹੈ ਉੱਥੇ ਤਰਨੇ ਦਲ ਦਾ ਡੇਰਾ ਸੀ।
ਨਨਹੇੜੇ ਉਸ ਡੇਰਾ ਪਾਇਓ,
ਜਿਹੜੇ ਪੰਜੈਵਲ ਦਾ ਮਤਲਬ ਜਿਹੜੇ ਪੰਜ ਤਰਨਾ ਦਲ ਸੀ ਨਾ, ਅੰਬਾਲੇ ਦੇ ਲਾਗੇ ਨਨਹੇੜੇ ਦਾ ਪਿੰਡ ਹੈ ਇੱਕ ਨਨਹੇੜਾ, ਉੱਥੇ ਉਹਨਾਂ ਨੇ ਡੇਰਾ ਕੀਤਾ ਹੋਇਆ ਸੀ।
ਕਿਰਿਓ ਸੱਸਾ ਜਿਮ ਚਾਰ ਦਬਾਇਓ,
ਔਰ ਕਹਿੰਦੇ ਹੁਣ ਜੈਨਾ ਜਿਹੜਾ ਸੀ ਵਿੱਚ ਘਿਰ ਗਿਆ, ਦੋ ਪਾਸੇ ਸਿੰਘਾਂ ਦਾ ਡੇਰਾ ਸੀ ਤੇ ਜੈਨਾ ਘਿਰ ਗਿਆ, ਹੁਣ ਸਹੇ ਦੇ ਸਮਾਨ ਝਾੜ ਦੇ ਵਿੱਚ ਦੱਬਿਆ ਹੋਇਆ।
ਰਾਤ ਰਹੇ ਸਿੰਘ ਚੜੇ ਤਿਆਰ,
ਰਾਤ ਨੂੰ ਵੀ ਘੋੜਿਆਂ ਤੇ ਸਵਾਰ ਰਹੇ ਤਿਆਰ ਬਰ ਤਿਆਰ ਰਹੇ,
ਮਤ ਕਰ ਰਾਤ ਵੜੇ ਨਿਰਕਾ,
ਮਤਾ ਕਿਤੇ ਜੈਨਾ ਫੌਜ ਦੇ ਸਮੇਤ ਰਾਤ ਨੂੰ ਅੰਦਰ ਨਾ ਜਾ ਵੜੇ।
ਹੁਣ ਵੀ ਰਾਤ ਸੋ ਖੜੀ ਗੁਜਾਰੇ,
ਤੁਰਕਾਂ ਨੇ ਵੀ ਰਾਤ ਖਲੋਤਿਆਂ ਹੀ ਬਤੀਤ ਕੀਤੀ।
ਕਿਚਕ ਤੜਕੇ ਉਨ ਕਰੀ ਸਵਾਰੇ,
ਥੋੜਾ ਜਾ ਤੜਕਾ ਜਾ ਹੋਇਆ ਸਵੇਰ ਦਾ ਟਾਈਮ, ਉਹਨਾਂ ਨੇ ਤਿਆਰੀ ਕੀਤੀ ਸਵਾਰੀ ਕੀਤੀ।
ਦੋਹੇਰਾ ਤੋਪ ਜੰਬੂਰੇ ਰੈਕਲੇ ਸਾਥੇ ਕੀਓ ਬਈਰ
ਆਪਣੇ ਤੋਪ ਜੰਬੂਰੇ ਤੇ ਰਹਿਕਲੇ ਜਿਹੜੇ ਸਨ ਨਾਲ ਟੋਰ ਲਏ
ਇਨ ਪੈਟ ਕੇ ਖਾਲਸੇ ਇਮਚਿਤ ਠੱਟੀ ਤਤਬੀਰ
ਨੇ ਆਪਣੀ ਤਤਬੀਰ ਠੱਟੀ ਕੇ ਨਾ ਤੋਪਾਂ ਤੇ ਗੋਲਿਆਂ ਦੇ ਨਾਲ ਮੈਂ ਸਿੰਘਾਂ ਨੂੰ ਰੋਕ ਛੱਡਾਂਗਾ ਇਕ ਪਾਸਿਓ ਤੇ ਦੂਜੇ ਪਾਸਿਓ ਪਿੰਡ ਚ ਜਾ ਵੜਾਂਗਾ ਸ਼ਹਿਰ ਦੇ ਵਿਚ ਜਾ ਵੜਾਂਗਾ
ਜੋ ਪਏ ਚੁੱਪ ਕੀ ਨੇ ਉਨ ਕਰੀ ਸਵਾਰੇ
ਜੈਨ ਖਾਂ ਨੇ ਤਾਂ ਆਪਣੇ ਵੱਲੋਂ ਚੁੱਪ ਚਪੀਤੇ ਸਵਾਰੀ ਕੀਤੀ ਵੀ ਪਤਾ ਨਾ ਲੱਗੇ ਕਿ ਮੈਂ ਚੜ ਕੇ ਆ ਰਿਹਾ
ਧੌਂਸ ਨਗਾਰੇ ਰੱਖੇ ਪਿਛਾਰੇ
ਧੌਂਸੇ ਨਗਾਰੇ ਵੀ ਪਿੱਛੇ ਰੱਖੇ ਹਨ
ਉਹਨੇ ਸਾਥ ਬਜਵਾਏ
ਨਗਾਰਚੀਆਂ ਨੂੰ ਕਹਿ ਦਿੱਤਾ ਵੀ ਨਗਾਰੇ ਤੇ ਕਿਸੇ ਨੇ ਭੁੱਲ ਕੇ ਵੀ ਚੋਗ ਦੀ ਮਾਰਨੀ
ਸੁਨੇ ਸਿੰਘ ਜਿਵੇਂ ਉਸ ਵੱਲ ਜਾਏ
ਕਹਿੰਦਾ ਨਗਾਰੇ ਇੱਕ ਦੂਰ ਜਾ ਕੇ ਪਾਸੇ ਕਰਕੇ ਵਜਾਣੇ ਨੇ ਤਾਂ ਜੋ ਸਿੰਘਾਂ ਨੂੰ ਲੱਗੇ ਕਿ ਉਸ ਪਾਸੇ ਨਗਾਰੇ ਵੱਜਦੇ ਨੇ ਫੌਜ ਉਧਰ ਹੋਵੇਗੀ
ਉਤੋਂ ਦਲ ਸੋ ਮਜਹਿਲਨ ਵਾਲ
ਜਿਹੜਾ ਮਜਹਿਲਾਂ ਦਾ ਸਿੰਘਾਂ ਦਾ ਬੁੱਢਾ ਦਲ ਸੀ
ਜਾਏ ਲੜਿਓ ਵੈ ਡੇਰੇ ਉਤਾਰ
ਉਹਨਾਂ ਨੂੰ ਪਤਾ ਲੱਗ ਗਿਆ ਜੈਨੇ ਦੀ ਇਸ ਵਿਧੀ ਦਾ ਕਿ ਉਹ ਇਸ ਤਰ੍ਹਾਂ ਚੁੱਪ ਚਪੀਤੇ ਵੜਨਾ ਚਾਹੁੰਦਾ ਅੰਦਰ ਸਿੰਘ ਵੀ ਤਿਆਰ ਬੈਠੇ ਸੀ ਉਹਨਾਂ ਜਾ ਹੱਲਾ ਬੋਲਿਆ
ਦਲ ਬੁੱਢੇ ਕੀ ਸੁਣੋ ਸੁਬਾ
ਬੁੱਢੇ ਦਲ ਦੀ ਗੱਲ ਸੁਣੋ ਖਾਲਸਾ ਜੀ
ਰੱਖ ਮੂੰਹ ਰੱਖੇ ਤੇ ਜੋਸਰਾ
ਬੁੱਢੇ ਦਲ ਵਾਲੇ ਸਿੰਘਾਂ ਨੇ ਆਪਣੇ ਮੂੰਹ ਰੱਖੇ ਅੱਗੇ ਰੱਖੇ ਹੋਏ ਸਨ ਹਰਿਆਵਲ ਦਸਤੇ ਅੱਗੇ ਰੱਖੇ ਹੋਏ ਸਨ
ਆਨ ਖਬਰ ਮੂੰਹ ਰੱਖਣ ਦੇ ਸੁਣਤ ਖਬਰ ਸਿੰਘ ਦੋੜੇ ਕਏ
ਅੱਗੇ ਹਵਿਆਰੇ ਆਵਲ ਦਸਤੇ ਸੀ ਉਹਨਾਂ ਨੇ ਆ ਕੇ ਖਬਰ ਦਿੱਤੀ ਬੁੱਢੇ ਦਲ ਨੂੰ ਕਿ ਜੈਨਾ ਆ ਗਿਆ ਚੁੱਪ ਚਪੀਤੇ ਹੌਲੇ ਹੌਲੇ ਆ ਰਿਹਾ ਨਗਾਰੇ ਉਹਦੇ ਪਿੱਛੇ ਨੇ ਤੋ ਬੁੱਢੇ ਦਲ ਵਾਲੇ ਸਿੰਘਾਂ ਨੇ ਵੀ ਤਿਆਰੀ ਪਹਿਲਾਂ ਹੀ ਰੱਖੀ ਹੋਈ ਸੀ
ਕਜਾ ਕਜਾਏ ਸਿੰਘ ਟੁਕਰੇ ਟਕਰੇ ਜੋਏ
ਕਸੇ ਕਸਾਏ ਸਿੰਘ ਆਣ ਟਕਰੇ ਜੈਨੇ ਨੂੰ
ਦੇ ਬੰਦੂਕਾਂ ਕੜਾ ਕੇ ਤੋਏ
ਬੰਦੂਕਾਂ ਤਿਆਰ ਭਰੀਆਂ ਸਨ ਆ ਕੇ ਸ਼ਲਖਾਂ ਚਲਾ ਦਿੱਤੀਆਂ ਖਾਲਸੇ ਨੇ ਤੜਾਕ ਦੇ ਕੇ ਗੋਲੀਆਂ ਮਾਰੀਆਂ
ਸੁੰਤ ਕੜਾ ਕੇ ਔਰ ਜਾਏ ਰਲੇ
ਗੋਲੀਆਂ ਚੱਲੀਆਂ ਤੇ ਹੋਰ ਸਿੰਘ ਵੀ ਜਾ ਕੇ ਰਲ ਗਏ ਖਾਲਸੇ ਨਾਲ ਬੁੱਢੇ ਦਲ ਨਾਲ ਆ ਰਲੇ
ਤੇ ਹੋਏ ਨਾ ਗਿਲਜੇ ਖੱਲੇ
ਗਿਲਜਿਆਂ ਚ ਕੀ ਤਾਕਤ ਸੀਗੇ ਸਿੰਘਾਂ ਦੇ ਸਾਹਮਣੇ ਖਲੋ ਸਕਦੇ ਖਲੋਣ ਦੀ ਤਾਕਤ ਨਾ ਰਹੀ ਤੁਰਕਾਂ ਕੋਲ
ਉਰੇ ਚਾਹ ਹਮ ਬੜੀ ਸਰਹੰਦ
ਚਾਹੁੰਦੇ ਅਸੀਂ ਕਿਸੇ ਤਰੀਕੇ ਸਰਹੰਦ ਵਿਚ ਜਾ ਵੜੀਏ
ਤੋ ਹਮਰੀ ਬਚ ਰਹਿ ਜਿੰਦ
ਤਾਂ ਸਾਡੀ ਜਿੰਦ ਬਚੇਗੀ ਤਾਂ ਸਾਡੀ ਜਾਨ ਬਚੇਗੀ
ਦੋਏਰਾ ਸਿੰਘ ਕਹਿ ਇਮ ਮਾਰੀਐ ਸ਼ਹਿਰੋਂ ਬਾਹਰ ਘੇਰ
ਸਿੰਘ ਕਹਿੰਦੇ ਇਨ੍ਹਾਂ ਨੂੰ ਅੰਦਰ ਵੜਨ ਨਹੀਂ ਦੇਣਾ ਸਰਹੰਦ ਦੇ ਸ਼ਹਿਰ ਵਿਚ ਇਨ੍ਹਾਂ ਨੂੰ ਬਾਹਰ ਹੀ ਘੇਰ ਕੇ ਮਾਰਨਾ ਹੈ
ਇਹ ਵੜੈ ਜਾਏ ਜੋ ਸਰਹੰਦ ਮੈਂ ਹਮ ਆਵੇ ਦਾਏ ਨਾ ਫੇਰ
ਖਾਲਸਾ ਜੀ ਜੇ ਇਹ ਕਿਲੇ ਦੇ ਵਿਚ ਜਾ ਵੜਿਆ ਸਰਹੰਦ ਵਿਚ ਤੇ ਫਿਰ ਨੀ ਆਪਣਾ ਦਾਂ ਲੱਗਣਾ ਇਹਨੂੰ ਮਾਰਨ ਦਾ ਹੁਣ ਦਾਂ ਲੱਗਾ ਹੋਇਆ ਇਹਨੂੰ ਬਾਹਰ ਘੇਰ ਕੇ ਮਾਰਨ ਦਾ
ਸਿੰਘ ਕਹਿ ਹਮ ਖੂਨੀ ਆਏ
ਕਹਿੰਦੇ ਖਾਲਸਾ ਜੀ ਇਹ ਸਾਡਾ ਖੂਨੀ ਹੈ ਜੈਨਾ ਕਿਉਂਕਿ ਜਦੋਂ ਵੱਡਾ ਘੱਲੂਘਾਰਾ ਹੋਇਆ ਸੀ ਅਬਦਾਲੀ ਨਾਲ ਮੂਹਰੇ ਲੱਗ ਕੇ ਇਹਨੇ ਸਿੰਘਾਂ ਦਾ ਕਤਲ ਕੀਤਾ ਸੀ ਵੱਡੇ ਘੱਲੂਘਾਰੇ ਚ ਕੋਪਰ ਹੀੜੇ ਦੇ ਮੈਦਾਨ ਚ ਸਿੰਘਾਂ ਦੇ ਮਨ ਵਿਚ ਰੋਸ ਸੀ ਕਹਿੰਦੇ ਉਹ ਬਦਲਾ ਲੈਣਾ ਇਸ ਪਾਪੀ ਜੈਨ ਖਾਂ ਨੂੰ ਮਾਰ ਕੇ
ਘੱਲੂਘਾਰੋ ਦਿਓ ਇਹਨੇ ਕਰਾਏ
ਇਹਨੇ ਵਜ਼ੀਰ ਦੇ ਉੱਤੇ ਹਮਲਾ ਕੀਤਾ ਸੀ ਪਤਾ ਨੀ ਸਾਡੇ ਕਿੰਨੇ ਬੱਚੇ ਬਜੁਰਗਾਂ ਨੂੰ ਇਹਨੇ ਮਾਰਿਆ ਸੀ
ਲੀਵੇ ਇਸ ਤੇ ਬਦਲਾ ਸਭ
ਕੋਲੋਂ ਪਾਪੀ ਕੋਲੋਂ ਹੁਣ ਘੇਰ ਕੇ ਸਾਰਾ ਬਦਲਾ ਲਵਾਂਗੇ
ਮਾਰ ਹੀ ਇਸ ਦੀਜੇ ਦੱਬ
ਬਾਹਰੋਂ ਹੀ ਸਰਹੰਦ ਦੇ ਬਾਹਰੋਂ ਬਾਹਰ ਹੀ ਇਹਨੂੰ ਮਾਰ ਕੇ ਦੱਬ ਦਈਏ ਮਿੱਟੀ ਚ ਗਰਕ ਕਰ ਦਈਏ
ਉੱਤੇ ਬਹੁਤ ਥੇ ਉਸ ਤੇ ਦੁਕੇ ਪਰ ਚੀਲ ਜਿਮ ਮਸ ਹੈ ਭੁੱਖੇ
ਦੁਖੀ ਬੜੇ ਸੀ ਜੈਨੇ ਤੋਂ ਇਹਨੇ ਬੜੇ ਸਿੰਘਾਂ ਦਾ ਨੁਕਸਾਨ ਕੀਤਾ ਸੀ ਇਸ ਕਰਕੇ ਸਿੰਘ ਇਸ ਤਰ੍ਹਾਂ ਟੁੱਟ ਕੇ ਪੈ ਗਏ ਜਿਵੇਂ ਕੋਈ ਚੀਲ ਗਿੱਦ ਮਾਸ ਤੇ ਟੁੱਟ ਕੇ ਪੈਂਦੀ ਹੈ
ਵੇ ਕਿਤੇ ਚਾਲ ਕਿਤ ਦੂਣਾ ਕਰੇ
ਕਿੱਧਰ ਚੱਲਦਾ ਤੇ ਕਿੱਧਰ ਦੌੜ ਕਰਦਾ ਹੈ
ਮੈਂ ਆਪ ਵੈ ਟਿਕ ਕੇ ਲੜੈ
ਜੈਨ ਖਾਂ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਲੜਦਾ
ਕਿਸੇ ਕੋ ਬੋਝ ਉਸ ਲੜਨੇ ਲਾਈ
ਕੁਝ ਫੌਜ ਉਹਨੇ ਲੜਨ ਵਾਸਤੇ ਲਾਈ ਹੋਈ ਹੈ
ਚਲਿਓ ਆਪ ਵੈ ਸ਼ਹਿਰੋਂ ਧਾਏ
ਦੌੜਿਆ ਫੌਜ ਲੜਨ ਲਾ ਦਿੱਤੀ ਤੇ ਆਪ ਕੁਝ ਕੁਝ ਬੰਦੇ ਲੈ ਕੇ ਨਾ ਜੈਨ ਖਾਂ ਸਰਹੰਦ ਸ਼ਹਿਰ ਵਿਚ ਵੜਨ ਨੂੰ ਦੌੜਿਆ
ਅੱਗਿਓ ਆਇਓ کچھ دل کو چھرا
اگو ایک سنگ آ کھلوتا او دے ہاتھ وچ بندوق سی بندوق وچ ایک چھرا گولی دا نکل کے گیا
ہر بندوق ہر دے او گرا
چھرا گولی دا جا کے ادھے متھے وچ بجا جینے دے تے پجیا جاندا گھوڑے تو تھل کے زمین تے ڈگ پیا تے ماریا گیا
سنگن رم گنج ہیٹ جو آیا کب کوئی جان اچھوت پایا
خالصہ جی سنگ دا رام جنگا ہوئے بندوق ہوئے سنگ دے ہاتھ وچ تے اونے گولی ماری ہوئے تک کے دشمن دے تے پھر کیڑا ایسا سورما ہے جڑا سنگ دی چلائی گولی تو بچ جائے سنگ دی چلائی گولی تو اپنی جان بچا جائے کہندے پھر کیڑے چہو جی طاقت ہے
ایت کر بدیا دوجو دیا پگوتے
ایت نا خالصہ جی سنگا کول ودیا شستر ودیا تے ودیا دے نال اکال پرخ دی شکتی دی کرپا بھی ہے خالصے تے دیا پگوتی پگوتی دا مطلب ہے ایتھے اکال پرخ دی شکتی جنو آپا روز ارداس وچ سمر دے نا پرتھم پگوتی سمر کہے اور پگوتی دی دیا ہے اس بھگتی اکال پرخ پرماتما دی شکتی دی دیا ہے
ہوئے نا کاج کم سکھن سجوتے
دسو سکھاں دا کارج کیوں نہ پورا ہوئے ایک پگوتی دی دیا تے دوجی اپنی ودیا خالصے کول
دوئرا چھلک دئی جب خالصے گل جے سنم کوئے
چھلک چلائی نا گل جے دے سامنے کھلو کے سنگا نے پانچ دس پنجاب بندوقاں کٹھیاں چلا دتیاں
گئی کھائے رکنا اسے پرے او تم گر توئے
چلائیاں او گولیاں گل جے دے رکنے کھا گئیاں رکڑے دا مطلب ہوندا گردے گردیاں نو کھا دیاں گولیاں تے زمین تے پوئیں ڈگ پئے
بہت گونگو تے گلجن کریو
بڑا گوگا مچیا بھاو بڑا شور مچیا گلجیاں وچ
بکن بکن کے چکن اچریو
دی بولی سی کہندے سی برکن برکن بھج کے آپس وچ برکن برکن دا مطلب ہوندا وی برکت ہوے رب دی مہر ہوے مہر ہوے اسی بچ جئیے کسے طریقے بھج کے جین خان دی لوت چکن نو آوندے جینا مر گئے اسی نا اودی لوت چکن نو آوندے وی ایدا شریر چک لئیے
تو سنگن نے لینے لینو جا
پتا لگا کہ ایتھے جینے دی لوت پئی ہے
کہ جو ہے زینو پٹھان
جین تھا پٹھان ڈگا پیا ہے
تو لو آن سنگ بورلے
اتھے آرلے پہنچے کہندے ٹھہر جو وڈے گل جو تو اڈا پٹھان چکن نہیں دین دے تو انو
چھوٹ لوت پج گل جے چلے
نٹ گئے جین خان دی لوت اتھے ہی چھڑ کے دوڑ گئے
جین جین جائیں تین مارا
جدر جدر بھی جاندے نے گلجے سنگھ ادھر ہی اپنے تگڑے ہاتھ بکھا کے مار دے نے
جان رکھے کر شستر ڈارا
کئیاں نے جان بچاؤن لئی ہتھیار سٹ کے خالصے دے چرنا چ چک گئے منہ چ کھا پا لیا تے کھا پا کے منہ چ کہندے خالصا جی اسی گواں ہاں گواں سنیا خالصا گو تے تیگ نہیں چلاؤندا اسی بھی گواں ہاں آ ویکھو کھا منہ چ پایا ساڈی جند بخش دیو ادا جنا بینتیاں کیتیاں او بچ گئے
جن اس شستر دینے دار تین پے سنگن کیو ناوا
خالصہ جی خالصے دی تیگ تیگ نہیں ہے خالصے دی تیگ کرپان ہے کرپان دا مطلب جی دے چ کرپا ورت دی ہے تو سنگا دے کول جنا جنا نے ہتھیار سٹ کے اپنی جان معافی دی بھیک منگی سنگا نے انہاں تے اپنی تیگ نہیں چلائی انہاں تے اپنی کرپان دا وار نہیں کیتا
سنگ دیا کو روپ سوائے
جی سنگ دیا دا روپ نے کیونکہ خالصے وچ جدو پنتھ دی ساجنا ہوندی ہے تے سب تو پہلا دیا ہی خالصے وچ حاضر ہوندی ہے دیا سنگ دے سروپ وچ تو سنگھ دیا دا سروپ نے حالانکہ گلجیاں نے کوئی کٹ نہیں سی کیتی سنگھاں نال وہی پٹھان نے جنہاں نے انیکاں سنگھاں نوں زمین تے پیاں نوں بھی جڑے تڑفدے سن تے تیگاں نال ٹھونا وڈ دندے سی پر سنگھاں نے انہاں تے تیگ نہیں چلائی جڑے ٹہ گئے نا ہتھیار سٹ کے ਉਹਨਾਂ ਤੇ ਵੀ ਸਿੰਘਾਂ ਨੇ ਦਇਆ ਕੀਤੀ ਕਿਉਂਕਿ ਸਿੰਘ ਦਇਆ ਦਾ ਰੂਪ ਵੀ ਹਨ।
ਲੈ ਨਾ ਬਦਲੋ ਤੇ ਕਾਹੇ,
ਉਹਨਾਂ ਕੋਲੋਂ ਫਿਰ ਕੋਈ ਬਦਲਾ ਨਹੀਂ ਲਿਆ।
ਘੋੜੇ ਸ਼ਸਤਰ ਉਸ਼ਟ ਜੋ ਮਾਲ ਲੁੱਟਣ ਵਾਲੇ ਪਏ ਨਿਹਾ।
ਖਾਲਸਾ ਜੀ, ਸਿੰਘਾਂ ਦੇ ਕੋਲ ਫਿਰ ਇਹਨਾਂ ਦੇ ਜਿਹੜੇ ਘੋੜੇ ਸੀ, ਇਹਨਾਂ ਗਿਲਜਿਆਂ ਕੋਲ ਊਠ ਸਨ, ਉਹ ਸਿੰਘਾਂ ਨੇ ਆਪਣੇ ਹੱਥ ਜ਼ਰੂਰ ਕੀਤੇ, ਉਹ ਆਪਣੇ ਕਬਜ਼ੇ ਕਰ ਲਏ।
ਦੋ ਗੱਲ ਲੁੱਟ ਕਰ ਖੁਸ਼ ਭਏ, ਕਈਆਂ ਕੇ ਵੱਡ ਦਲ ਗਏ।
ਦੋਵੇਂ ਦਲ, ਬੁੱਢਾ ਦਲ ਤੇ ਤਰਨਾ ਦਲ, ਦੋ ਹਿੱਸੇ ਸੀ ਨਾ ਪੰਥ ਦੇ, ਤੋ ਬੁੱਢਾ ਦਲ ਤੇ ਤਰਨੇ ਦਲ ਦੋਵਾਂ ਨੇ ਜਿੰਨਾ ਖਜ਼ਾਨਾ ਲੁੱਟਿਆ, ਜੋ ਕੁਝ ਵੀ ਲੁੱਟਿਆ, ਅੱਧਾ ਅੱਧਾ ਆਪਸ ਵਿਚ ਵੰਡ ਲਿਆ।
ਦੋਹੇਰਾ ਲਦੇ ਲਦਾਏ ਓਟ ਪਦ ਉਹ ਕਸੀ ਕਸਾਈ ਤੋਪ,
ਲੱਦੇ ਲਦਾਏ ਊਠ ਜਿਹੜੇ ਭਾਰਾਂ ਦੇ ਨਾਲ ਉਹ ਖਾਲਸੇ ਦੇ ਹੱਥ ਆ ਗਏ, ਕਸੀਆਂ ਕਸਾਈਆਂ ਤੋਪਾਂ ਸਿੰਘਾਂ ਦੇ ਹੱਥ ਲੱਗ ਗਈਆਂ।
ਜਿਸ ਕੀ ਨਦਰੀ ਆਏ ਪਏ ਲੈ ਸਾਂਭ ਕਲ ਚੋਪ,
ਵਿੱਚ ਜਿਹੜੀ ਚੀਜ਼ ਪੈ ਜਾਂਦੀ ਉਹ ਆ ਕੇ ਸਾਂਭ ਲੈਂਦਾ ਹੈ।
1800 ਸਾਲ ਤੋਂ ਬੀਤਾ,
ਖਾਲਸਾ ਜੀ 1820 ਸੰਮਤ ਬਿਕਰਮੀ ਦਾ ਸਾਲ ਹੈ।
ਬੀਤ ਗਏ ਪਰ ਬਿਕਰਮ ਨਰੀਸਾ,
1820 ਸੰਮਤ ਬਿਕਰਮੀ ਦਾ ਸਾਲ ਹੈ, ਯਾਨੀ ਕਿ 1763 ਈਸਵੀ ਦਾ ਸਾਲ ਹੈ।
ਮਾਘ ਚੋਥ ਸਰਹੰਦੋਂ ਕੋ ਚਾਰ,
ਮਾਘ ਚੋਥ ਵਾਲੇ ਦਿਨ ਸਰਹੰਦ ਤੋਂ ਤਕਰੀਬਨ 4 ਕੋਹ ਦੀ ਵਾਟ ਤੇ
ਪੀਰ ਜ਼ੈਨ ਟਿਗ ਜ਼ੈਨੋ ਲਿਓ ਮਾਰ,
ਸਰਹੰਦ ਤੋਂ ਤਕਰੀਬਨ 4 ਕੋਹ ਦੀ ਵਾਟ ਦੇ ਉੱਤੇ ਇੱਕ ਪਿੰਡ ਹੈ, ਉਹਨੂੰ ਪੀਰ ਪਿੰਡ ਦਾ ਨਾਮ ਹੈ ਪੀਰ ਜ਼ੈਨ। ਪੀਰ ਜ਼ੈਨ ਨਾਮ ਦਾ ਜਿਹੜਾ ਪਿੰਡ ਹੈ ਉੱਥੇ ਹੀ ਜੈਨਾ ਮਾਰਿਆ, ਇਹਦਾ ਨਾਮ ਵੀ ਜੈਨਾ ਹੀ ਸੀ ਨਾ, ਉੱਥੇ ਹੀ ਇਸ ਜੈਨੇ ਨੂੰ ਮਾਰ ਕੇ ਖਾਲਸੇ ਨੇ ਫਤਿਹ ਪ੍ਰਾਪਤ ਕੀਤੀ।
ਦੋਹੇਰਾ ਅੱਗੇ ਸੁਣੋ ਸਰਹੰਦ ਕੋ ਜਿਮ ਲੁੱਟੀ ਤੀਸਰੀ ਵਾਰ,
ਹੁਣ ਸਰਹੰਦ ਦੀ ਵਾਰਤਾ ਸੁਣੋ ਕਿ ਖਾਲਸੇ ਨੇ ਹੁਣ ਜਿਵੇਂ ਪਹਿਲਾਂ ਜੈਨੇ ਨੂੰ ਮਾਰਿਆ ਤੇ ਹੁਣ ਸਰਹੰਦ ਨੂੰ ਤੀਜੀ ਵਾਰ ਲੁੱਟਿਆ ਹੈ।
ਮਾਲ ਲੁੱਟਿਓ ਬੋਦਾ ਕੀਓ ਕਿਲੇ ਚਾਏ ਕੀ ਉਹ ਖਵਾ,
ਦੋ ਵਾਰੀ ਸਰਹੰਦ ਲੁੱਟਿਆ, ਪੂਰਾ ਚੰਗੀ ਤਰ੍ਹਾਂ ਨਹੀਂ ਸੀ ਸਰਹੰਦ ਨੂੰ ਖਤਮ ਕਰ ਸਕੇ, ਪਰ ਹੁਣ ਤੀਜੀ ਵਾਰ ਜਿਹੜੀ ਲੁੱਟ ਕੀਤੀ ਆ ਖਾਲਸੇ ਨੇ ਸਰਹੰਦ ਤੇ, ਸਾਰਾ ਸਰਹੰਦ ਇੱਕ ਵਾਰੀ ਬੋਦਾ ਕਰ ਦਿੱਤਾ, ਜਿੰਨੇ ਵੱਡੇ ਕਿਲੇ ਸਨ ਉਹ ਢਾ ਕੇ ਮਿੱਟੀ ਚ ਗਰਕ ਕਰਕੇ ਥੇ ਬਣਾ ਦਿੱਤੇ।
ਕਈ ਦਿਵਸ ਸਿੰਘ ਬਾਹਰੇ ਬਹਿ,
ਕਈ ਦਿਨ ਤਾਂ ਸਿੰਘ ਸਰਹੰਦ ਤੋਂ ਬਾਹਰ ਹੀ ਬੈਠੇ ਰਹੇ।
ਲੁੱਟ ਲਿਜਾ ਮੈਂ ਵਿੱਚ ਨਾ ਬਹਿ,
ਸਰਹੰਦ ਵਿਚੋਂ ਸਮਾਨ ਲੁੱਟ ਕੇ ਲੈ ਜਾਂਦੇ ਨੇ ਪਰ ਵਿਚ ਨੀ ਬਹਿੰਦੇ ਸਰਹੰਦ ਦੇ।
ਸਿੰਘਨ ਕਰੀ ਤੀ ਪਿਤ ਮੈਂ
ਅਰਦਾਸ, ਪਹਿਲਾਂ ਅਰਦਾਸ ਕੀਤੀ ਸੀ ਸਰਹੰਦ ਤੇ ਹਮਲਾ ਕਰਨ ਤੋਂ,
ਰਾਖੀ ਕਰੇ ਇਸ ਹੋਏ ਨਾਥ,
ਜਿਹੜਾ ਸਰਹੰਦ ਸ਼ਹਿਰ ਦੀ ਰਾਖੀ ਕਰੇਗਾ ਉਹਦਾ ਨਾਸ ਹੋ ਜਾਏ, ਉਹਦਾ ਬੀਜ ਨਾਸ ਹੋ ਜਾਏਗਾ। ਇਹ ਅਰਦਾਸ ਪਹਿਲਾਂ ਸਿੰਘ ਕਰਕੇ ਚੜੇ ਸੀ ਕਿ ਜਿਹੜਾ ਸਰਹੰਦ ਦੀ ਰਾਖੀ ਕਰੇਗਾ ਉਹਦਾ ਨਾਸ ਹੋ ਜਾਏਗਾ।
ਗਜਬ ਹੈ ਗੜਾ ਹੁਆ,
ਇਸ ਜਗ੍ਹਾ ਸਰਹੰਦ ਸ਼ਹਿਰ ਵਿਚ ਬੜਾ ਵੱਡਾ ਗਜਬ ਹੋਇਆ ਹੈ।
ਇਸ ਪਰ ਸਤਿਗੁਰ ਦੁੱਖ ਕੋ ਕੂਆ,
ਇਸ ਸਰਹੰਦ ਨਗਰ ਦੇ ਵਾਸਤੇ ਗੁਰਦੇਵ ਗੁਰੂ ਕਲਗੀ ਕਾ ਧਾਰ ਨੇ ਦੁੱਖ ਦੇ ਨਾਲ ਬੋਲ ਬੋਲੇ ਸਨ। ਇਸ ਸਰਹੰਦ ਸ਼ਹਿਰ ਵਾਸਤੇ ਕਲਗੀਧਰ ਪਾਤਸ਼ਾਹ ਦੁਖੀ ਹੋ ਕੇ ਬੋਲੇ ਸਨ।
ਬਦੋ ਕਹਿ ਰਿਹਾ ਇਸ ਜਗ ਪਿਆ,
ਇਸ ਸ਼ਹਿਰ ਵਿਚ ਬੜਾ ਵੱਡਾ ਕਹਿਰ ਹੋਇਆ ਹੈ।
ਬਾਲਕ ਵਿਦੋਸ਼ਨ ਗਲ ਕੱਟ ਦੇ ਆ,
ਵਿਦੋਸ਼ੀ ਬਾਲਕਾਂ ਦੇ ਗਲ ਕੱਟੇ ਗਏ ਇਸ ਨਗਰ ਵਿਚ।
ਮੈਂ ਬਾਲਕ ਹੁਣ ਮੰਦਾ ਬੋਲੇ,
ਅਸੀਂ ਸਾਹਿਬ ਅਜੀਤ ਸਿੰਘ, ਸਾਹਿਬ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਸੂਬੇ ਸਰਹੰਦ ਨੂੰ ਕੋਈ ਮਾੜਾ ਬੋਲਿਆ ਸੀ? ਕੋਈ ਭੈੜਾ ਬੋਲ ਨੀ ਬੋਲਿਆ ਉਹਨਾਂ, ਕੋਈ ਮੰਦਾ ਨੀ ਸੀ ਬੋਲਿਆ।
ਲੁਕੀ ਨਾ ਸੀ ਮਾਇਆ ਉਹਨ ਕੋਲੇ,
ਜਿਹੜਾ ਕੋਈ ਖਜ਼ਾਨਾ ਦੱਬਿਆ ਪਿਆ ਸੀ ਜਿਹੜਾ ਮਾਰ ਕੇ ਉਹਨਾਂ ਕੋਲੋਂ ਲੈਣਾ ਸੀ ਨਾ ਪਾਪੀਆਂ ਨੇ।
1400 ਦਿਲ ਸਿੱਖ ਕੇ ਮਸੰਦ ਸੁਲਕਣੋ ਇਸੀ ਵਿਚ ਸੀ,
ਹਵੇਲੀਆਂ ਸਨ ਇਸ ਸਰਹੰਦ ਸ਼ਹਿਰ ਵਿਚ ਸਿੱਖਾਂ ਦੀਆਂ, ਇੱਥੇ ਸੁਲੱਖਣਾ ਮਸੰਦ ਵੀ ਰਹਿੰਦਾ ਸੀ।
ਕਰੋੜ ਰੁਪਈਏ ਭਰ ਦਿੱਤੋ ਉਹਨੇ ਜੋ ਸਭ ਗਜਬ ਨਾ ਕਰਤ ਕੋਨੇ।
ਉਹਨੇ ਕਰੋੜ ਰੁਪਈਆ ਇਕੱਠਾ ਕਰਕੇ ਦੇਣ ਨੂੰ ਤਿਆਰ ਕਰ ਲਿਆ ਸੀ ਕਿ ਐਸਾ ਗਜਬ ਨਾ ਕਰੋ, ਪਰ ਇਹਨਾਂ ਨੇ ਕਰੋੜ ਰੁਪਈਆ ਵੀ ਲੈ ਲਿਆ ਔਰ ਉਹ ਭਾਰੀ ਗਜਬ ਵੀ ਕੀਤਾ।
ਯਾ ਗਦਨ ਕਾ ਹਲ ਚਲਵਾਇਓ, ਯਾ ਕੀ ਇੱਟ ਮਦ ਦਰਿਆਏ ਰੁਲਾਇਓ।
ਖਾਲਸਾ ਜੀ, ਹੁਣ ਸਮਾਂ ਆ ਗਿਆ ਕਲਗੀਧਰ ਦੇ ਬੋਲ ਪੂਰੇ ਕਰਨ ਦਾ। ਇੱਥੇ ਗਧਿਆਂ ਨਾਲ ਹਲ ਫੇਰੋ, ਗਧਿਆਂ ਦੇ ਨਾਲ ਹਲ ਚਲਾਓ ਔਰ ਇੱਥੋਂ ਦੀਆਂ ਇੱਟਾਂ ਚੁੱਕ ਕੇ ਦਰਿਆ ਵਿਚ ਸੁੱਟ ਕੇ ਖਤਮ ਕਰ ਦਿਓ, ਰੋੜ ਦਿਓ ਇਸ ਨਗਰ ਨੂੰ।
ਦੂਹੇਰਾ ਐਸੇ ਕਰਕੇ ਗੁਰਮਤੇ ਤੁਬੜੇ ਕਿਲਾ ਮਦ ਆਏ।
ਗੁਰਮਤਾ ਕਰਕੇ ਸਿੰਘ ਹੁਣ ਕਿਲਾ ਸੀ ਜਿਹੜਾ ਸਰਹੰਦ ਸ਼ਹਿਰ ਦਾ ਵੱਡਾ, ਉੱਥੇ ਆ ਪਹੁੰਚੇ।
ਜਿਤ ਜਿਤ ਵੱਲ ਜੋ ਖੜ ਬਏ ਨਿਕਸੇ ਉਸੀ ਸੁਦਾਏ।
ਕਿਲੇ ਵਿਚ ਵੜ ਗਏ, ਕਿਲੇ ਦੀਆਂ ਬਾਹੀਆਂ ਵੰਡ ਲਈਆਂ, ਜਿੱਥੇ ਜਿੱਥੇ ਜਿਹੜੇ ਜਿਹੜੇ ਸਿੰਘ ਖਲੋ ਗਏ। ਇੱਕ ਨੇ ਆਖਿਆ ਮੇਰੀ ਆਹ ਜਗ੍ਹਾ, ਦੂਜੇ ਨੇ ਆਖਿਆ ਮੇਰੀ ਆਹ ਜਗ੍ਹਾ, ਸਾਰੇ ਕਿਲੇ ਦੀਆਂ ਕੰਧਾਂ ਮੱਲ ਲਈਆਂ।
ਇਹੀ ਬਾਤ ਠੱਟ ਹੱਲੋ ਕੀਓ,
ਗੱਲ ਠੱਟ ਕੇ ਹੱਲਾ ਕੀਤਾ ਸਿੰਘਾਂ ਨੇ।
ਚੱਪਾ ਚੱਪਾ ਕੋਟ ਕੋ ਬਦ ਲਿਓ,
ਹਜ਼ਾਰਾਂ ਸਿੰਘ ਸੀ, ਚੱਪਾ ਚੱਪਾ ਹੀ ਸਿੰਘਾਂ ਨੂੰ ਆਇਆ ਸਾਰੇ ਕਿਲੇ ਦਾ।
ਢਾਈ ਲੰਕ ਜਿਵੇਂ ਪਲ ਮੈਂ ਦੇ,
ਜਿਵੇਂ ਲੰਕਾ ਢਾਈ ਸੀ ਨਾ ਰਾਵਣ ਦੀ ਪਲ ਦੇ ਵਿਚ, ਏਦਾਂ ਮਿੰਟਾਂ ਸਕਿੰਟਾਂ ਵਿਚ ਸਿੰਘਾਂ ਨੇ ਕਿਲਾ ਸਾਰਾ ਢਾ ਦਿੱਤਾ।
ਥੋੜਾ ਪੰਥੈ ਕਏ,
ਵੱਡੇ ਵੱਡੇ ਹਥੋੜੇ ਦੇ ਸਿੰਘਾਂ ਦੇ ਹੱਥਾਂ ਵਿਚ ਮਾਰ ਮਾਰ ਘਣ ਕੰਧਾਂ ਤੋੜ ਕੇ ਥੱਲੇ ਸੁੱਟ ਦਿੱਤੀਆਂ।
ਹਿਮ ਕਰ ਲਿਓ ਤੋ ਪ੍ਰਥਮ ਕਰਾਰ,
ਜਿਵੇਂ ਖਾਲਸੇ ਨੇ ਪਹਿਲਾਂ ਕਰਾਰ ਕੀਤਾ ਸੀ।
ਨਿਕਸੇ ਕਰ ਕਰ ਨਿਜ ਸੋਭਾ,
ਆਪਣਾ ਆਪਣਾ ਵਾਰ ਕਰਕੇ ਸਿੰਘ ਵਾਰੀ ਵਾਰੀ ਹਥੋੜਾ, ਕਹਿੰਦੇ ਇੱਕ ਹਥੋੜਾ ਮੈਨੂੰ ਵੀ ਮਾਰਨ ਦੇ, ਮੈਂ ਕਲਗੀਧਰ ਦੇ ਬੋਲ ਪੂਰੇ ਕਰਦੇ। ਇਹਦੀਆਂ ਇੱਟਾਂ ਨਾਲ ਇੱਟ ਖੜਕਾਣੀ ਸੀ, ਆਹ ਇੱਟ ਨਾਲ ਇੱਟ ਖੜਕ ਰਹੀ ਹੈ।
ਫੇਰ ਲਏ ਕਈ ਗਦੇ ਮੰਗਾਏ,
ਕਿਲਾ ਢਾ ਦਿੱਤਾ ਸਾਰਾ, ਇੱਟਾਂ ਚੁੱਕ ਚੁੱਕ ਕੇ ਉੱਥੇ ਏਦਾਂ ਬਣਾ ਦਿੱਤਾ ਮੈਦਾਨ ਜਿਵੇਂ ਕਿਲਾ ਹੈ ਹੀ ਨਹੀਂ ਸੀ। ਫਿਰ ਸਿੰਘਾਂ ਨੇ ਗਧੇ ਮੰਗਾ ਲਏ,
ਹਲ ਪਾਏ ਤੈਂਦੇ ਵਗਾਏ,
ਗਧਿਆਂ ਦੇ ਪਿੱਛੇ ਹਲ ਪਾ ਕੇ ਫਿਰ ਹਲ ਚਲਾਏ ਉਸ ਕਿਲੇ ਵਾਲੀ ਜਗ੍ਹਾ ਤੇ।
ਵੱਡੇ ਸਰਦਾਰ ਨਾ ਹੱਥ ਆਪ ਲਾਇਓ, ਸਤਿਗੁਰ ਬਚ ਕੇ ਪੰਥ ਕਮਾਇਓ।
ਵੱਡੇ ਜਥੇਦਾਰ ਸਨ, ਉਹਨਾਂ ਹੱਥ ਨਹੀਂ ਲਾਇਆ, ਸੁੱਟ ਬਾਕੀ ਜਿੰਨੇ ਸਿੰਘ ਸਨ ਉਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਕਮਾਇਆ।
ਉਤੇ ਬਾਤ ਤੋਂ ਹਮਰੇ ਸਾਥ ਸੋ ਲਿਖੀ ਜੋ ਉਨ ਕਹੀ ਬਾਤ।
ਭਾਈ ਰਤਨ ਸਿੰਘ ਜੀ ਕਹਿੰਦੇ ਮੇਰਾ ਬਾਪ ਯਾਨੀ ਕਿ ਮੇਰਾ ਪਿਤਾ ਰਾਏ ਸਿੰਘ, ਉਹ ਵੀ ਉਦੋਂ ਨਾਲ ਸੀ ਜਦੋਂ ਸਰਹੰਦ ਨੂੰ ਲੁੱਟਿਆ, ਸਰਹੰਦ ਨੂੰ ਥੇ ਬਣਾਇਆ ਸਿੰਘਾਂ ਨੇ ਨਾ ਜੈਨ ਖਾਂ ਨੂੰ ਮਾਰ ਕੇ। ਕਹਿੰਦੇ ਮੇਰਾ ਪਿਤਾ ਨਾਲ ਸੀ ਉਸ ਵੇਲੇ ਤੇ ਮੇਰੇ ਪਿਤਾ ਨੇ ਅੱਖਾਂ ਨਾਲ ਵੇਖਿਆ ਸਾਰਾ ਪ੍ਰਸੰਗ, ਮੈਨੂੰ ਸੁਣਾਇਆ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਜੋ ਮੇਰੇ ਪਿਤਾ ਨੇ ਮੈਨੂੰ ਅੱਖੀਂ ਵੇਖਾ ਹਾਲ ਸੁਣਾਇਆ, ਉਹ ਅੱਗੋਂ ਮੈਂ ਆਪ ਸਾਰੇ ਸਿੰਘਾਂ ਨੂੰ ਸਰਬੱਤ ਖਾਲਸੇ ਨੂੰ ਸੁਣਾਇਆ ਹੈ।